गुरु नानक पाद
पंकज वंदन पाद
समरो अंगद दुख गोरे अमर दास हृदय नित हृदय श्री गुरु रामदास गुण गुरुवर जन बिघनन के
नाशक बिघनन के नाशक
हर गोविंद शुभ मत पर श्री हर राय नमो कर नमो श्री हर कृष्ण मनाऊं बहु तेग बहादुर परम परम श्री गुरु गोविंद
सिंह विसाला
तरो तरा पर पुन पुन
सीसा जी
पुन पुन
सीसा
बंदो बार बार
जगदीसा
एकंकार सतगुरु ते प्रसाद सच होए वाहे गुरु जी की फतेह बिघन विनाशन
सोए
वाहे गुरु जी की फतेह बिघन विनाशन सोए
दोहरा नख शिख लो तन थूल में अहं बिरत जिनकीन सो करता लखिए हृदय चीनो सिख पर बीन
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत तन तन श्री गुरु तेग बहादुर साहब नौवे पातशाह गुरुदेव दे पावन पवित्र स्थान गुरुद्वारा श्री दुख निवारण साहब दे पवित्र पावन दरबार च देन दुनिया दे मालक सतगुरु श्री गुरु ग्रंथ साहिब जी महाराज जी दे पवित्र चरणा च हाजरियां भर के कलगियां वाले चोजी प्रीतम श्री दशमेश पातशाह सरबंस दानी श्री गुरु गोविंद सिंह साहिब जी महाराज जी दे साहिबजादे बाबा जोरावर सिंह जी और बाबा फतेह सिंह जी और सतगुरां दे सत्कारत माता गुजरी जी दा शहीदी दिहाड़ा बहुत ही श्रद्धा आस्था भावना ते सत्कार सहित मना रहे। अज सारे विश्व भर विच जिथे जिथे भी गुरु के सिख बैठे ने सतगुरां दे साहिबजादियां दे इस शहीदी साके नूं चेते करके कोटी कोटी प्रणाम कर रहे। श्री फतेहगढ़ साहब की पावन पवित्र धरती जिथे सतगुरां दे बच्चों का शहीदां का लहू डुलिया जिथों का जर्रा जर्रा साहबजादियां की शहीदी की गवाही भरदा है उस पवित्र पावन धरती नूं सारे सिमर रहे ने आराध रहे ने। बड़ा वड्डा भारी अज दे दिन ਇਹ ਸਾਕਾ ਵਰਤਿਆ ਕੁਝ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਨਹੀਂ ਆਉਂਦਾ ਇਹ 7 ਸਾਲ ਤੇ 9 ਸਾਲ ਦੇ ਬੱਚੇ ਜਿਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇਣ ਤੋਂ ਬਾਅਦ ਅੱਜ ਦੇ ਦਿਨ ਨੀਹਾਂ 'ਚ ਚਿਣਕੇ ਜ਼ਬਹ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਮੈਥਲੀ ਸ਼ਰਨ ਗੁਪਤ ਨੇ ਲਿਖਿਆ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਇਉਂ ਬਲੀਦਾਨ, ਉਨਕਾ ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੋਊਗਾ ਮਹਾਂ ਮਹਾਨ। ਜਿਸ ਕੁਲ ਜਿਸ ਜਾਤੀ ਦੇ ਬੱਚੇ 7 ਸਾਲ ਤੇ 9 ਸਾਲ ਦੀ ਇਸ ਉਮਰ ਵਿਚ ਇਸ ਤਰ੍ਹਾਂ ਦਾ ਬਲੀਦਾਨ ਦੇ ਸਕਦੇ ਨੇ, ਇਸ ਤਰ੍ਹਾਂ ਦੀ ਸ਼ਹਾਦਤ ਦੇ ਸਕਦੇ ਨੇ, ਉਹਨਾਂ ਦਾ ਚਾਹੇ ਵਰਤਮਾਨ ਕੁਝ ਵੀ ਹੋਵੇ ਪਰ ਉਹਨਾਂ ਕੁਲਾਂ ਤੇ ਉਹਨਾਂ ਜਾਤੀਆਂ ਦਾ ਆਉਣ ਵਾਲਾ ਭਵਿਸ਼ ਬੜਾ ਮਹਾਨ ਹੋਵੇਗਾ। ਵਾਕਈ ਉਸ ਭਵਿਸ਼ ਨੂੰ ਅਸੀਂ ਮਾਣ ਰਹੇ ਹਾਂ। ਇਹ ਸਾਹਿਬਜ਼ਾਦਿਆਂ ਦਾ ਭਵਿਸ਼ ਹੈ ਜੋ ਆਪਾਂ ਸਾਰੇ ਮਾਣ ਰਹੇ ਹਾਂ। ਅੱਜ ਸਾਡੇ ਸਿਰਾਂ ਤੇ ਦਸਤਾਰਾਂ ਹਨ, ਸਰਦਾਰੀਆਂ ਹਨ, ਤਾਂ ਇਹ ਕਲਗੀਧਰ ਪਾਤਸ਼ਾਹ ਦੇ ਲਾਲਾਂ ਦੀ ਸ਼ਹਾਦਤ ਦੀ ਬਦੌਲਤ ਹੈ। ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਇਤਿਹਾਸਕਾਰ ਕਹਿੰਦੇ ਹਨ, ਜਿਸ ਵੇਲੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ ਸੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਵੱਡੇ ਸਨ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਛੋਟੇ ਸਨ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਨੇਤਰਾਂ ਵਿੱਚੋਂ ਕੁਝ ਪਾਣੀ ਜਿਹਾ ਸਰਕਿਆ ਹੈ ਤੇ ਬਾਬਾ ਫਤਿਹ ਸਿੰਘ ਜੀ ਵੇਖ ਕੇ ਕਹਿੰਦੇ, ਵੀਰ ਜੀ ਕੀ ਗੱਲ, ਡੋਲ ਗਏ ਹੋ, ਨੇਤਰ ਭਰ ਆਏ ਨੇ? ਤੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਜਵਾਬ ਦਿੱਤਾ, ਕਹਿੰਦੇ ਫਤਿਹ ਸਿੰਘ ਨਹੀਂ, ਡੋਲਿਆ ਨਹੀਂ, ਅਸੀਂ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਪੋਤਰੇ ਹਾਂ, ਜਿਨ੍ਹਾਂ ਨੇ ਸਿਰ ਦਿੱਤਾ ਪਰ ਦੁਸ਼ਮਣ ਦੀ ਈਨ ਨਹੀਂ ਮੰਨੀ। ਮੈਂ ਡੋਲਿਆ ਨਹੀਂ, ਮੈਂ ਵੇਖ ਰਿਹਾ ਕਿ ਤੂੰ ਮੇਰੇ ਨਾਲੋਂ ਕੱਦ 'ਚ ਛੋਟਾ, ਕਿਉਂਕਿ ਤੇਰੀ ਉਮਰ 2 ਸਾਲ ਮੇਰੇ ਤੋਂ ਛੋਟੀ ਹੈ। ਤੂੰ ਬਾਅਦ ਵਿੱਚ ਜਨਮਿਆ ਪਰ ਤੇਰੀ ਸ਼ਹੀਦੀ ਮੇਰੇ ਤੋਂ ਪਹਿਲਾਂ ਹੋ ਜਾਣੀ ਹੈ, ਇਸ ਕਰਕੇ ਨੇਤਰ ਭਰੇ ਨੇ ਕਿ ਮੇਰਾ ਹੱਕ ਤੂੰ ਲੈ ਰਿਹਾ। ਚਾਹੀਦਾ ਸੀ ਕਿ ਮੈਂ ਵੱਡਾ, ਮੈਨੂੰ ਸ਼ਹੀਦੀ ਪਹਿਲਾਂ ਪਾਉਣੀ ਚਾਹੀਦੀ ਸੀ ਤੈਨੂੰ ਬਾਅਦ ਵਿੱਚ, ਇਸ ਕਰਕੇ ਥੋੜੇ ਜਿਹੇ ਨੇਤਰ ਨਮ ਹੋਏ ਨੇ, ਉਦਾਂ ਮੇਰਾ ਹਿਰਦਾ ਨਹੀਂ ਡੋਲਿਆ। ਜਦੋਂ ਨੂਰੇ ਮਾਈ ਨੇ ਕਲਗੀਧਰ ਨੂੰ ਇਤਿਹਾਸ ਸੁਣਾਇਆ ਸੀ ਨਾ ਸਾਰਾ ਉੱਥੋਂ ਦਾ ਪ੍ਰਸੰਗ, 10ਵੇਂ ਪਾਤਸ਼ਾਹ ਨੇ ਪੁੱਛਿਆ ਸੀ ਕਿਤੇ ਮੇਰੇ ਬੱਚਿਆਂ ਨੇ ਸੀ ਤਾਂ ਨਹੀਂ ਉਚਾਰੀ, ਜਦੋਂ ਉਹਨਾਂ ਨੂੰ ਜ਼ਬਹ ਕਰਨ ਲੱਗੇ ਕਿਤੇ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਹਾਏ ਤਾਂ ਨਹੀਂ ਕਹੀ? ਤੇ ਨੂਰੇ ਮਾਈ ਨੇ ਆਖਿਆ, ਪਾਤਸ਼ਾਹ ਇਤਨਾ ਭਾਰੀ ਸਬਰ, ਇਤਨੀ ਅਡੋਲਤਾ ਸੀ ਸਾਹਿਬਜ਼ਾਦਿਆਂ ਦੇ ਅੰਦਰ ਕਿ ਉਹਨਾਂ ਨੇ ਆਪਣੀ ਰਸਨਾ ਤੋਂ ਸੀ ਨਹੀਂ ਉਚਾਰੀ। ਏਦਾਂ ਜਾਪਦਾ ਸੀ ਕਿ ਸੁਮੇਰ ਪਰਬਤ ਨੇ ਵੀ ਅਚਲ ਰਹਿਣ ਦਾ ਸਬਕ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕੋਲੋਂ ਲਿਆ ਹੋਵੇ। ਸ਼ਾਇਦ ਸੁਮੇਰ ਪਰਬਤ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਨੇ, ਇਹ ਵੇਦਾਂਤ ਦਾ ਸ਼ਾਸਤਰ ਦਾ ਪ੍ਰਕਰਨ ਚੱਲ ਰਿਹਾ। ਖਾਲਸੇ ਨੂੰ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਧਾਰਨੀ ਬਣਾਇਆ ਸਤਿਗੁਰਾਂ ਨੇ। ਖਾਲਸਾ ਸ਼ਸਤਰਧਾਰੀ ਵੀ ਹੈ, ਖਾਲਸਾ ਸ਼ਾਸਤਰਧਾਰੀ ਵੀ ਹੈ। ਤੋ ਸ਼ਾਸਤਰ ਦਾ ਗਿਆਨ ਭਾਈ ਦਇਆ ਸਿੰਘ ਜੀ ਦੇ ਰਹੇ ਨੇ। 15 ਸਵਾਲ ਜੋ ਪਿੱਛੇ ਕੀਤੇ ਸਨ ਸਿੰਘਾਂ ਨੇ ਭਾਈ ਦਇਆ ਸਿੰਘ ਜੀ ਨੂੰ, ਉਹਨਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਨੇ ਦਿੱਤੇ ਨੇ। 5 ਕੋਸ਼ਾਂ ਦੀ ਕਥਾ ਆਪਾਂ ਕੱਲ ਸਰਵਣ ਕੀਤੀ ਹੈ ਕਿ ਆਨੰਦਮਈ ਕੋਸ਼ ਉਹਦੀ ਜਿਹੜੀ ਉਤਪਤੀ ਹੈ ਉਹ ਖਾਲਸਾ ਜੀ ਜਿਵੇਂ ਕਿਸੇ ਚੀਜ਼ ਨੂੰ ਵੇਖ ਕੇ ਮਨ 'ਚ ਪਿਆਰ ਜਾਗਦਾ ਵੀ ਇਹ ਪਿਆਰੀ ਲੱਗੀ ਹੈ, ਫਿਰ ਉਹਨੂੰ ਪ੍ਰਾਪਤ ਕਰਨਾ ਫਿਰ ਉਸ ਨੂੰ ਭੋਗਣਾ, ਇਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਅਨਮਿਆ ਕੋਸ਼ ਹੈ ਸਾਡਾ ਬਾਹਰਲਾ ਜਿਹੜਾ ਸਰੀਰ ਹੈ ਅੰਨ ਤੋਂ ਬਣਿਆ ਹੋਇਆ ਇਹ ਅਨਮਿਆ ਕੋਸ਼ ਹੈ। ਪੰਜ ਪ੍ਰਾਣ ਤੇ ਕਰਮ ਇੰਦਰੀਆਂ ਪੰਜ ਇਹਨਾਂ ਦਾ ਪ੍ਰਾਣਮਿਆ ਕੋਸ਼ ਬਣਦਾ ਹੈ ਔਰ ਪੰਜ ਕਰਮ ਇੰਦਰੀਆਂ ਔਰ ਉਹਨਾਂ ਦੇ ਨਾਲ ਮਨ ਦਾ ਸੰਬੰਧ ਜੁੜਨਾ ਛੇਵਾਂ ਇਹ ਗੁਰੂ ਖਾਲਸਾ ਜੀ ਮਨੋਮਿਆ ਕੋਸ਼ ਹੈ। ਪੰਜ ਗਿਆਨ ਇੰਦਰੀਆਂ ਤੇ ਉਹਨਾਂ ਦੇ ਨਾਲ ਬੁੱਧੀ ਦਾ ਸੰਬੰਧ ਜੁੜਨਾ ਇਹਨੂੰ ਵਿਗਿਆਨਮਿਆ ਕੋਸ਼ ਕਹਿੰਦੇ ਨੇ। ਇੱਦਾਂ ਪੰਜਾਂ ਕੋਸ਼ਾਂ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਹੈ ਕਿ ਆਨੰਦਮਿਆ ਕੋਸ਼ ਦਾ ਜਿਹੜਾ ਹੈ ਉਹਦੇ ਵਿੱਚ ਖਾਲਸਾ ਜੀ ਸਾਡੀ ਕਾਰਨ ਦੇ ਜਿਹੜੀ ਹੈ ਨਾ ਉਹ ਆਨੰਦਮਿਆ ਕੋਸ਼ ਦੀ ਬਣੀ ਹੋਈ ਹੈ ਔਰ ਜਿਹੜਾ ਸਾਡਾ ਸੂਖਮ ਸਰੀਰ ਹੈ ਉਹ ਮਨੋਮਿਆ ਕੋਸ਼ ਵਿਗਿਆਨਮਿਆ ਕੋਸ਼ ਤੇ ਪ੍ਰਾਣਮਿਆ ਕੋਸ਼ ਦਾ ਬਣਿਆ ਹੋਇਆ ਹੈ ਔਰ ਜਿਹੜੀ ਸਾਡੀ ਇਹ ਸਥੂਲ ਦੇਹ ਹੈ ਅਨਮਿਆ ਕੋਸ਼ ਦੀ ਬਣੀ ਹੋਈ ਹੈ। ਏਦਾਂ ਇਹ ਤਿੰਨੇ ਦੇਹਾਂ ਇਹਨਾਂ ਪੰਜਾਂ ਕੋਸ਼ਾਂ ਦੇ ਵਿੱਚੋਂ ਹੀ ਪੈਦਾ ਹੋਈਆਂ ਨੇ। ਇਹਨਾਂ ਪੰਜਾਂ ਕੋਸ਼ਾਂ ਤੋਂ ਅੰਦਰ ਜਾ ਕੇ ਫਿਰ ਅੱਗੇ ਆਤਮ ਰਾਮ ਦਾ ਪ੍ਰਕਾਸ਼ ਹੈ। ਪੰਜਾਂ ਕੋਸ਼ਾਂ ਦੇ ਅੰਦਰ ਜਾ ਕੇ ਪ੍ਰਮਾਤਮਾ ਦਾ ਸਵਰੂਪ ਹੈ ਜੋ ਇਹਨਾਂ ਪੰਜਾਂ ਕੋਸ਼ਾਂ ਨੂੰ ਜਾਣਦਾ ਹੈ। ਜਿਹੜਾ ਇਹਨਾਂ ਪੰਜਾਂ ਕੋਸ਼ਾਂ ਦਾ ਗਿਆਨ ਰੱਖਦਾ ਹੈ ਉਹ ਸਾਡਾ ਸਰੂਪ ਹੈ। ਇਹ ਕਥਾ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ। ਅੱਜ ਅੱਗੇ ਹੋਰ ਵਿਚਾਰ 43ਵਾਂ ਪ੍ਰਸੰਗ ਜਿਹੜਾ ਹੈ ਪੰਜਵੀਂ ਰੁੱਤ ਦਾ ਉਹ ਪ੍ਰਾਰੰਭ ਹੋ ਰਿਹਾ। ਇਹਦੇ ਵਿੱਚ ਕਰਤਾ ਕਿਰਿਆ ਤੇ ਕਰਮ ਤ੍ਰਿਪਟੀ ਹੁੰਦੀ ਹੈ ਨਾ, ਕਰਤਾ ਕਰਮ ਕਿਰਿਆ ਤੇ ਕਰਮ, ਫਿਰ ਗਿਆਨ ਗਿਆਤਾ ਤੇ ਗੇ, ਪ੍ਰਮਾਣ ਪ੍ਰਮਾਤਾ ਤੇ ਪਰਮੇ। ਇਹ ਜਿਹੜੀ ਤ੍ਰਿਪਟੀ ਹੈ ਇਹ ਕੀ ਹੈ, ਇਹ ਤ੍ਰਿਪਟੀ ਵਿੱਚ ਕਿਹੜੀ ਬਿਰਤੀ ਕੰਮ ਕਰਦੀ ਹੈ, ਉਹਦਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਅਨੁਵਾਦ ਕਰਕੇ ਦੱਸ ਰਹੇ ਨੇ। ਆਓ ਸਰਵਣ ਕਰੀਏ, ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਓ ਤੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੱਕ ਸਿੱਖ ਲੋ ਤਨ ਤੂਲ ਮੈਂ, ਅਹੰ ਬਿਰਤ ਜਿਨ ਕੀਨ।
ਅੱਠ ਕਰਤਾ ਵਰਣਨ, ਕਰਤਾ ਕਿਸ ਨੂੰ ਕਹਿੰਦੇ ਨੇ, ਕਰਤਾ ਕਿਰਿਆ ਤੇ ਕਰਮ ਉਹਦਾ ਭਾਈ ਸਾਹਿਬ ਜੀ ਜ਼ਿਕਰ ਕਰਕੇ ਦੱਸਣ ਲੱਗੇ ਨੇ ਵੀ ਇਹ ਜਿਹੜੀਆਂ ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ। ਕਰਤਾ ਕੀ ਹੈ ਇਹ ਸਵਾਲ ਹੈ, ਇਹਦਾ ਜਵਾਬ ਦਿੰਦੇ ਨੇ ਵੀ ਪੈਰ ਦੇ ਨੋਹ ਤੋਂ ਲੈ ਕੇ ਨੱਖ ਸਿੱਖ, ਸਿੱਖ ਦਾ ਇੱਥੇ ਮਤਲਬ ਹੈ ਸਿਖਾ, ਸਿਰ ਦੀ ਚੋਟੀ, ਕੇਸਾਂ ਦਾ ਜਿਹੜਾ ਅਖੀਰਲਾ ਹਿੱਸਾ, ਪੈਰ ਦੇ ਨੋਹ ਤੋਂ ਲੈ ਕੇ ਸ਼ਿਖਾ ਤੱਕ, ਸਿਰ ਦੀ ਚੋਟੀ ਤੱਕ ਜਿਹੜਾ ਸਾਰਾ ਸਰੀਰ ਹੈ, ਇਹਦੇ ਵਿੱਚ ਅਹੰਗ ਬਿਰਤੀ ਰੱਖਣੀ, ਮੈਂ ਆਪਣੇ ਦੀ ਬਿਰਤੀ ਰੱਖਣੀ, ਹਉ ਬਿਰਤੀ ਰੱਖਣੀ ਕਿ ਮੈਂ ਹਾਂ, ਇਹ ਮੈਂ ਹਾਂ। ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜੀ ਅਹੰਗ ਬਿਰਤੀ ਰੱਖਣੀ ਹੈ।
ਸੋ ਕਰਤਾ ਲਖੀਏ ਰਿਦੇ ਚੀਨੋ ਸਿੱਖ ਪਰਬੀਨ।
ਇਹ ਗੁਰੂ ਕੇ ਸਿੱਖੋ ਇਹਨੂੰ ਕਰਤਾ ਕਹਿੰਦੇ ਹਨ, ਇਹਨੂੰ ਕਰਤਾ ਜਾਣ ਲਓ ਕਿ ਆਪਣੇ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਸਿਖਾ ਤੱਕ ਅੰਦਰ ਅਹੰਗ ਬਿਰਤੀ ਰੱਖਣੀ ਕਿ ਮੇਰਾ ਸਰੀਰ, ਇਹ ਅਹੰਗ ਬਿਰਤੀ ਰੱਖਣੀ, ਇਹਨੂੰ ਗੁਰੂ ਖਾਲਸਾ ਜੀ ਕਰਤਾ ਕਹਿੰਦੇ ਹਨ। ਤਿੰਨ ਚੀਜ਼ਾਂ ਨੇ ਨਾ, ਕਰਤਾ ਕਿਰਿਆ ਤੇ ਕਰਮ। ਕਰਤਾ ਕੀ ਹੈ, ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣੇ ਸਰੀਰ ਵਿੱਚ ਅਹੰਗ ਬਿਰਤੀ ਰੱਖਣੀ, ਮੈਂ ਬਿਰਤੀ ਰੱਖਣੀ, ਆਪਣੀ ਮੈਂ ਬਿਰਤੀ ਦਾ ਅਨੁਭਵ ਰੱਖਣਾ, ਹਉ ਬਿਰਤੀ ਦਾ ਅਨੁਭਵ ਰੱਖਣਾ। ਕਵੀ ਜੀ ਕਹਿੰਦੇ ਨੇ ਇਹਦਾ ਨਾਮ ਗੁਰੂ ਖਾਲਸਾ ਜੀ ਕਰਤਾ ਹੈ ਔਰ ਇਸੇ ਨੂੰ ਗੁਰੂ ਖਾਲਸਾ ਜੀ ਗਿਆਤਾ ਵੀ ਕਹਿੰਦੇ ਹਨ।
ਕਿਰਿਆ ਇੰਦਰੇ ਦੁਆਰਾ ਨਿਕਸ ਕੈ ਵਿਰਤੇ ਵਿਖੇ ਲੋ ਜਾਏ।
ਦੂਜੀ ਹੈ ਕਿਰਿਆ, ਕਿਰਿਆ ਕੀ ਹੈ, ਸਾਡੀਆਂ ਇੰਦਰੀਆਂ ਚੋਂ ਬਿਰਤੀ ਨਿਕਲੀ ਤੇ ਵਿਸ਼ੇ ਤੱਕ ਗਈ, ਪੰਜ ਵਿਸ਼ੇ ਨੇ ਨਾ ਤੇ ਪੰਜ ਸਾਡੀਆਂ ਗਿਆਨ ਇੰਦਰੀਆਂ ਨੇ, ਅੱਖਾਂ ਨਾਲ ਰੂਪ ਵੇਖਿਆ ਉਹਦੇ ਤੱਕ ਸਾਡੀ ਬਿਰਤੀ ਗਈ, ਮਨ ਨੂੰ ਸਾਹਮਣੇ ਆ ਗੁਲਦਸਤਾ ਪਿਆ ਇਹਦੇ ਤੱਕ ਜਿਹੜੀ ਅੱਖਾਂ ਵਿੱਚੋਂ ਬਿਰਤੀ ਨਿਕਲ ਕੇ ਗੁਲਦਸਤੇ ਤੱਕ ਗਈ ਹੈ, ਜਿਹਨੇ ਜਾਣਿਆ ਵੀ ਇਹ ਗੁਲਦਸਤਾ ਹੈ। ਉੱਥੇ ਤੱਕ ਬਿਰਤੀ ਗਈ ਨਾ, ਲੈ ਕੇ ਗਈ। ਇਹ ਜਿਹੜੀ ਬਿਰਤੀ ਸਾਡੀਆਂ ਇੰਦਰੀਆਂ ਵਿੱਚੋਂ ਨਿਕਲ ਕੇ ਵਿਸ਼ੇ ਤੱਕ ਜਾਂਦੀ ਹੈ।
ਕਿਰਿਆ ਕੈ ਤਿਸ ਬਿਰਤ ਕੋ ਸਤਿਗੁਰ ਦੇਤ ਸੁਨਾਏ।
ਸਤਿਗੁਰੂ ਜੀ ਇਹ ਗੱਲ ਦੱਸਦੇ ਨੇ, ਭਾਈ ਦਇਆ ਸਿੰਘ ਜੀ ਕਹਿੰਦੇ ਕਿ ਇਹ ਜਿਹੜੀ ਬਿਰਤੀ ਸਾਡੀਆਂ ਇੰਦਰੀਆਂ ਚੋਂ ਨਿਕਲ ਕੇ ਵਿਸ਼ਿਆਂ ਤੱਕ ਜਾਂਦੀ ਹੈ, ਇਹਨੂੰ ਕਿਰਿਆ ਕਹਿੰਦੇ ਹਨ। ਕਰਤਾ ਪਹਿਲਾਂ ਦੱਸ ਦਿੱਤਾ ਵੀ ਕਰਤਾ ਕਹਿੰਦੇ ਨੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣੇ ਵਿੱਚ ਅਹੰਗ ਬਿਰਤੀ ਰੱਖਣੀ, ਉਹਨੂੰ ਕਰਤਾ ਕਹਿੰਦੇ ਨੇ। ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਉਹਨਾਂ ਰਾਹੀਂ ਜਿਹੜੀਆਂ ਇਹ ਬਿਰਤੀ ਵਿਸ਼ਿਆਂ ਤੱਕ ਪਹੁੰਚਦੀ ਹੈ, ਜਿਹੜੀ ਸਾਨੂੰ ਜੋੜਦੀ ਹੈ ਵਿਸ਼ਿਆਂ ਦੇ ਨਾਲ। ਅੱਖਾਂ ਨਾਲ ਵੇਖਦੇ ਹਾਂ ਇੱਕ ਬਿਰਤੀ ਸਾਡੀ ਵਿਸ਼ੇ ਤੱਕ ਗਈ, ਉਹਦੇ ਨਾਲ ਜੋੜਿਆ ਨਾ ਸਾਨੂੰ, ਉਹਦੇ ਨਾਲ ਸਾਨੂੰ ਜੋੜ ਦਿੱਤਾ। ਸਾਹਮਣੇ ਮੰਨ ਲਓ ਅਸੀਂ ਰੂਪ ਵੇਖਿਆ ਅੱਖਾਂ ਨਾਲ, ਉਸ ਰੂਪ ਨੂੰ ਅਸੀਂ ਵੇਖਣ ਲੱਗ ਪਏ, ਉਹ ਜਿਹੜੀ ਬਿਰਤੀ ਰੂਪ ਤੱਕ ਗਈ ਹੈ ਨਿਕਲ ਕੇ, ਜਿਹੜੀ ਅੰਦਰੋਂ ਦ੍ਰਿਸ਼ਟੀ ਜਿਸ ਨੂੰ ਵਿਜ਼ਨ ਕਹਿ ਸਕਦੇ ਹਾਂ, ਉਹ ਜਿਹੜਾ ਨਿਕਲ ਕੇ ਗਿਆ ਹੈ ਉੱਥੇ ਤੱਕ, ਗੁਰੂ ਖਾਲਸਾ ਜੀ ਉਹਨੂੰ ਕਿਰਿਆ ਬਿਰਤੀ ਕਹਿੰਦੇ ਨੇ, ਉਹਨੂੰ ਕਿਰਿਆ ਕਹਿੰਦੇ ਹਨ।
ਕਰਮ,
ਹੁਣ ਕਰਮ ਕੀ ਹੈ? ਤੀਸਰਾ ਕਰਮ ਹੈ, ਪਹਿਲਾਂ ਕਰਤਾ ਦੱਸਿਆ, ਫਿਰ ਕਿਰਿਆ, ਹੁਣ ਕਰਮ ਬਾਰੇ ਅਨੁਵਾਦ ਕਰਦੇ ਵੀ ਕਰਮ ਕੀ ਹੈ।
ਵਿਕਿਆ ਐ ਸ਼ਬਦ ਆਦਿ ਜੇ ਸਭ ਕੇ ਸਹਿਜ ਸੁਭਾਏ।
ਪੰਜ ਵਿਸ਼ੇ ਨੇ ਜਿਵੇਂ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ ਨਾ, ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਮ੍ਰਿਗ, ਮੀਨ, ਪਰਿੰਗ, ਪਤੰਗ, ਕੁੰਚਰ, ਏਕ ਦੋਸ਼ ਵਿਨਾਸ਼, ਇਹਨਾਂ ਵਿੱਚ ਇੱਕ ਇੱਕ ਦੋਸ਼ ਹੈ। ਇਹ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ। ਇਹਨਾਂ ਪੰਜਾਂ ਵਿਸ਼ਿਆਂ ਤੱਕ ਜਿਹੜੀ ਸਾਡੀ ਬਿਰਤੀ ਨਿਕਲ ਕੇ ਉਹਨਾਂ ਦੇ ਵਿੱਚ ਮਿਲ ਜਾਂਦੀ ਹੈ। ਅੱਖਾਂ ਨਾਲ ਅਸੀਂ ਵੇਖਿਆ, ਉਹ ਜਿਹੜੀ ਵੇਖਿਆ ਉਹ ਤਾਂ ਬਿਰਤੀ ਹੈ ਖਾਲਸਾ ਜੀ, ਕਿਰਿਆ, ਵੇਖ ਕੇ ਉਹਦੇ ਵਿੱਚ ਮਿਲ ਗਈ, ਉਹਦਾ ਗਿਆਨ ਇੱਕ ਮਿਕ ਹੋ ਗਿਆ, ਓਤ ਪੋਤ ਹੋ ਗਿਆ, ਬਿਰਤੀ ਉਹਦੇ ਵਿੱਚ ਜਾ ਕੇ ਮਿਲ ਗਈ ਖਾਲਸਾ ਜੀ। ਜਦੋਂ ਉਹਨਾਂ ਨੂੰ ਜਾ ਕੇ ਉਹ ਸਹਿਜ ਸੁਭਾਵਕ ਉਹਨਾਂ ਵਿੱਚੋਂ ਬਿਰਤੀ ਮਿਲ ਜਾਂਦੀ ਹੈ, ਸ਼ਬਦਾਦਿਕ ਜਿਹੜੇ ਵਿਸ਼ੇ ਨੇ ਉਹਨਾਂ ਤੱਕ ਜਦੋਂ ਸਾਰਿਆਂ ਨਾਲ ਸਹਿਜ ਸੁਭਾਵਕ ਬਿਰਤੀ ਵਿਆਪੇ ਜਾਂ ਲੱਗ ਜਾਵੇ।
ਤਿੰਨ ਸੰਗ ਵਿਆਪੇ ਬਿਰਤ ਜਬ ਕਹੀਏ ਕਰਮ ਬਣਾਏ।
ਉਹਨਾਂ ਦੇ ਨਾਲ ਜਦੋਂ ਸਾਡੀ ਬਿਰਤੀ ਲੱਗ ਜਾਂਦੀ ਹੈ, ਜੁੜ ਜਾਂਦੀ ਹੈ, ਉਹਨਾਂ ਦੇ ਨਾਲ ਲੱਗ ਜਾਂਦੀ ਹੈ ਸਾਡੀ ਬਿਰਤੀ, ਤੇ ਖਾਲਸਾ ਜੀ ਉਹਨੂੰ ਕਹਿੰਦੇ ਨੇ ਕਰਮ, ਉਹ ਹੈ ਕਰਮ। ਕਿਰਿਆ ਹੈ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਹੰਗ ਬਿਰਤੀ ਰੱਖਣ ਦਾ ਨਾਮ ਕਰਤਾ ਹੈ। ਨੇਤਰਾਂ ਵਿੱਚੋਂ ਬਿਰਤੀ ਨਿਕਲੀ, ਇੰਦਰੀਆਂ ਵਿੱਚੋਂ ਬਿਰਤੀ ਨਿਕਲੀ, ਪਦਾਰਥਾਂ ਤੱਕ ਪਹੁੰਚੀ, ਉਹਨੂੰ ਕਿਰਿਆ ਕਹਿੰਦੇ ਨੇ। ਜਦੋਂ ਪਦਾਰਥਾਂ ਨਾਲ ਮਿਲ ਗਈ ਉਹ ਬਿਰਤੀ, ਉਹਨੂੰ ਕਰਮ ਕਹਿੰਦੇ ਹਨ। ਇੱਦਾਂ ਇਹ ਤ੍ਰਿਪੁਟੀ ਹੈ।
ਗਿਆਤਾ ਅਰ ਗਿਆਨ,
ਹੁਣ ਗਿਆਤਾ ਤੇ ਗਿਆਨ ਦੀ ਅਵਸਥਾ ਦੱਸਦੇ ਹਨ।
ਅਹੰ ਬਿਰਤ ਚਿਦ ਪਾਸ ਜੁਤ ਸੋ ਗਿਆਤਾ ਪਹਿਚਾਨ।
ਖਾਲਸਾ ਜੀ ਜਿਹੜੀ ਉਹ ਅਹੰਗ ਬਿਰਤੀ ਸੀ ਨਾ, ਜਿਹਨੂੰ ਆਪਾਂ ਪਿੱਛੇ ਜ਼ਿਕਰ ਕਰਕੇ ਆਏ ਆ, ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਭਾਈ ਦਇਆ ਸਿੰਘ ਜੀ ਨੇ, ਕਰਤਾ ਪੁਣੇ ਦੀ ਜਿਹੜੀ ਬਿਰਤੀ ਪਹਿਲਾਂ ਦੱਸ ਕੇ ਆਏ ਨੇ ਵੀ ਕਰਤਾ ਕਿਸ ਨੂੰ ਕਹਿੰਦੇ ਨੇ, ਜਿਹੜੀ ਉਹ ਅਹੰਗ ਬਿਰਤੀ ਆ ਨਾ ਕਿ ਮੈਂ ਹਾਂ, ਉਸ ਅਹੰਗ ਬਿਰਤੀ ਨੂੰ ਜਿਹੜਾ ਚੇਤਨਤਾ ਉਹਦੇ ਵਿੱਚ ਜਿਹੜੀ ਚੇਤਨਤਾ ਹੈ ਪਿੱਛੇ, ਉਹ ਚੇਤਨਤਾ ਹੋਵੇਗੀ ਤਾਂ ਹੀ ਉਹ ਬਿਰਤੀ ਕੰਮ ਕਰੇਗੀ ਨਾ। ਇਹ ਤਾਂ ਬਿਰਤੀ ਜੜ ਹੈ ਅਹੰਗ ਪੁਣੇ ਦੀ ਬਿਰਤੀ, ਉਹਦੇ ਪਿੱਛੇ ਚੇਤਨ ਸੱਤਾ ਦਾ ਕੰਮ ਹੋ ਰਿਹਾ, ਉਹ ਚਿਦਾਭਾਸ ਹੈ ਜਿਹੜਾ ਚੇਤਨ ਦਾ, ਜਿਹੜਾ ਪਿੱਛੇ ਚਿਦਾਭਾਸ ਪੈਣਾ ਹੈ ਉਹਨੂੰ ਗੁਰੂ ਖਾਲਸਾ ਜੀ ਗਿਆਨ ਕਹਿੰਦੇ ਹਨ।
ਕਿਰਿਆ ਬਿਰਤ ਮੈਂ ਪਾਸ ਚਿਦ ਤਾਂ ਕੋ ਗਿਆਨ ਬਖਾਨ।
ਖਾਲਸਾ ਜੀ ਉਹਨੂੰ ਗਿਆਤਾ ਕਹਿੰਦੇ ਨੇ ਜਿਹੜੀ ਉਹ ਅਹੰਗ ਬਿਰਤੀ ਹੈ, ਅਹੰਗ ਬਿਰਤੀ ਵਿੱਚ ਜਿਹੜਾ ਚਿਦਾਭਾਸ ਚੇਤਨ ਦਾ ਆਭਾਸ ਪੈ ਜਾਏ ਉਹਨੂੰ ਕਹਿੰਦੇ ਨੇ ਖਾਲਸਾ ਜੀ ਗਿਆਤਾ, ਤੇ ਫਿਰ ਉਹ ਚਿਦਾਭਾਸ ਦੇ ਸਹਿਤ ਉਹ ਬਿਰਤੀ ਉੱਥੇ ਤੱਕ ਪਹੁੰਚ ਗਈ ਜਿਹੜੀ ਦੂਜਾ ਜੇਕਰ ਆਇਆ ਸੀ ਕਿਰਿਆ ਦਾ। ਉਹ ਜਿਹੜੀ ਕਿਰਿਆ ਹੈ ਉਸ ਕਿਰਿਆ ਦੇ ਵਿੱਚ ਜਿਹੜੀ ਚੇਤਨਤਾ ਦਾ ਆਭਾਸ ਪੈਂਦਾ ਹੈ ਉਸ ਕਿਰਿਆ ਨੂੰ ਗੁਰੂ ਖਾਲਸਾ ਜੀ ਗਿਆਤਾ ਗਿਆਨ ਕਹਿੰਦੇ ਹਨ।
ਗੇ ਅਰ ਪਰਮਾਤਮਾ
ਹੁਣ ਗੇ ਤੇ ਪਰਮਾਤਮਾ ਦੀ ਅਵਸਥਾ ਦੱਸਦੇ ਹਨ
ਕਰਮ ਵਿਰਤ ਮੈਂ ਪਾਸ ਚਿਦ ਇਸ ਜੁਤ ਗੇ ਸੋਏ
ਫਿਰ ਉਸ ਕਰਮ ਵਿਰਤੀ ਦੇ ਨਾਲ ਜਿਹੜੀ ਕਰਮ ਵਿਰਤੀ ਹੈ ਜਿਹੜੀ ਉਹ ਵਿਸ਼ੇ ਦੇ ਵਿੱਚ ਮਿਲ ਗਈ ਜੇ ਵਿਰਤੀ ਨੂੰ ਆਪਾਂ ਕਰਮ ਕਿਹਾ ਸੀ ਨਾ ਪਿੱਛੇ ਜਿਹੜੀ ਵਿਸ਼ੇ ਵਿੱਚ ਮਿਲ ਜਾਂਦੀ ਹੈ ਬਿਰਤੀ ਸ਼ਬਦ ਆਦਿਕ ਸਪਰਸ਼ਾਦਕ ਜਿਹੜੇ ਪੰਜ ਵਿਸ਼ੇ ਨੂੰ ਉਹਨਾਂ ਚ ਬਿਰਤੀ ਮਿਲ ਗਈ ਉਹਨੂੰ ਕਰਮ ਕਹਿੰਦੇ ਨੇ ਉਸ ਕਰਮ ਬਿਰਤੀ ਵਿੱਚ ਜਿਹੜਾ ਚਿਦਾਭਾਸ ਹੈ ਪਿੱਛੇ ਚੇਤਨਤਾ ਦਾ ਅਭਾਸ ਪੈ ਰਿਹਾ ਹੈ ਉਸ ਚੇਤਨਤਾ ਦੇ ਅਭਾਸ ਨੂੰ ਕਹਿ ਪੈਣ ਨੂੰ ਕਹਿੰਦੇ ਨੇ ਗੇ ਉਹਨੂੰ ਗੇ ਅਵਸਥਾ ਕਹਿੰਦੇ ਗਿਆਨ ਗਿਆਤਾ ਗੇ ਦੀ ਤ੍ਰਿਪਟੀ ਦੱਸ ਰਹੇ ਨੇ ਨਾ ਗਿਆਨ ਤੇ ਗਿਆਤਾ ਪਿੱਛੇ ਦੱਸ ਆਏ ਨੇ ਹੁਣ ਗੇ ਕੀ ਹੈ ਜਿਹੜੀ ਉਹ ਕਰਮ ਬਿਰਤੀ ਦੇ ਵਿੱਚ ਚਿਦਾਭਾਸ ਪੈਂਦਾ ਹੈ ਉਹਨੂੰ ਗੇ ਬਿਰਤੀ ਕਹਿੰਦੇ ਹਨ
ਗਿਆਤਾ ਪਰਮਾਤਾ ਹੈ ਇੱਕ ਗਿਆਤਾ ਪਰਮਾਤਾ ਹੈ ਇੱਕ ਕੇ ਆਖੇ ਦੋਏ
ਜਿਹੜਾ ਗਿਆਤਾ ਹੈ ਤੇ ਪਰਮਾਤਾ ਹੈ ਪ੍ਰਮਾਣ ਪ੍ਰਮਾਤਾ ਪ੍ਰਮੇਹ ਵੀ ਹੁੰਦੇ ਨੇ ਨਾ ਤਿਰਪੁਟੀ ਇਹ ਵੀ ਹੈ ਤੇ ਗਿਆਤਾ ਤੇ ਪ੍ਰਮਾਤਾ ਦੋਵੇਂ ਇੱਕੋ ਬਿਰਤੀ ਦੇ ਨਾਮ ਹਨ ਗਿਆਤਾ ਵੀ ਉਸੇ ਨੂੰ ਕਹਿੰਦੇ ਨੇ ਪਰਮਾਤਾ ਵੀ ਉਸੇ ਨੂੰ ਕਹਿੰਦੇ ਹਨ
ਗਿਆਨ ਕਹੇ ਪਰਮਾਣ ਕੋ ਗੇ ਪ੍ਰਮੇ ਸੁਜਾਨ
ਤੇ ਜਿਹੜਾ ਗਿਆਨ ਹੈ ਉਸੇ ਨੂੰ ਪ੍ਰਮਾਣ ਪ੍ਰਮਾਤਾ ਪ੍ਰਮੇਹ ਹੁੰਦਾ ਨਾ ਪ੍ਰਮਾਤਾ ਕਹਿੰਦੇ ਨੇ ਗਿਆਤੇ ਨੂੰ ਗਿਆਨ ਕਹਿੰਦੇ ਨੇ ਪ੍ਰਮਾਣ ਨੂੰ ਔਰ ਪ੍ਰਮੇਹ ਕਹਿੰਦੇ ਨੇ ਗੇ ਨੂੰ ਗੇ ਤੇ ਪ੍ਰਮੇਹ ਹੈ ਸੁਜਾਨ ਜਣੋ ਇਹ ਵੀ ਤਿੰਨਾਂ ਨੂੰ ਇੱਕੋ ਰੂਪ ਕਰਕੇ ਜਾਣੋ
ਤਿਰਪੁਟੀ ਮੈਂ ਲੱਖ ਆਪ ਕੋ ਕਹੇ ਅਪਰਮਾ ਗਿਆਨ
ਖਾਲਸਾ ਜੀ ਅਪਰਮਾ ਗਿਆਨ ਕੀ ਹੈ ਦੋ ਪ੍ਰਕਾਰ ਦਾ ਗਿਆਨ ਹੁੰਦਾ ਇੱਕ ਅਪਰਮਾ ਦੂਜਾ ਹੈ ਪਰਮਾ ਅਪਰਮਾ ਗਿਆਨ ਇਹ ਹੈ ਵੀ ਜਿਹੜੀ ਇਹ ਤ੍ਰਿਪਟੀ ਦੱਸੀ ਹੈ ਉੱਪਰ ਕਰਤਾ ਕਿਰਿਆ ਤੇ ਕਰਮ ਗਿਆਨ ਗਿਆਤਾ ਤੇ ਗੇ ਪ੍ਰਮਾਣ ਪਰਮਾਤਾ ਤੇ ਪ੍ਰਮੇਹ ਇਹ ਜਿਹੜੀ ਤ੍ਰਿਪਟੀ ਹੈ ਇਹਦੇ ਵਿੱਚ ਆਪਣੇ ਆਪ ਨੂੰ ਜਾਣਨਾ ਕਿ ਮੈਂ ਇਹਦੇ ਵਿੱਚ ਵਰਤ ਰਿਹਾ ਹਾਂ ਤ੍ਰਿਪਟੀ ਮੈਂ ਲੱਖ ਆਪ ਕੋ ਕਹਿ ਪਰਮਾ ਗਿਆਨ ਇਹਦੇ ਵਿੱਚ ਮੈਂ ਹੀ ਵਰਤ ਰਿਹਾ ਤ੍ਰਿਪਟੀ ਵਿੱਚ ਉਹੀ ਬਿਰਤੀ ਕਰਤਾ ਦੀ ਬਣੀ ਹੈ ਉਹੀ ਕਿਰਿਆ ਵਿੱਚ ਕੰਮ ਕਰ ਰਹੀ ਹੈ ਉਹੀ ਅੱਗੇ ਕਰਮ ਵਿੱਚ ਕੰਮ ਕਰ ਰਹੀ ਹੈ ਉਹ ਜਿਹੜਾ ਚਿਦਾਭਾਸ ਜਿਸ ਨੂੰ ਕਹਿੰਦੇ ਨੇ ਨਾ ਚੇਤਨਤਾ ਜਿਹੜੀ ਇਹਨਾਂ ਤਿੰਨਾਂ ਤ੍ਰਿਪਟੀਆਂ ਨੂੰ ਪ੍ਰਕਾਸ਼ਦੀ ਹੈ ਕਿ ਇਹਦੇ ਵਿੱਚ ਮੈਂ ਹੀ ਤਿੰਨਾਂ ਅਵਸਥਾਵਾਂ ਵਿੱਚ ਵਰਤ ਰਿਹਾ ਹਾਂ ਉਹਨੂੰ ਗੁਰੂ ਖਾਲਸਾ ਜੀ ਅਪਰਮਾ ਗਿਆਨ ਕਹਿੰਦੇ ਹਨ
ਬ੍ਰਹਮਾ ਗਿਆਨ ਤ੍ਰਿਪੁਟੀ ਕੋ ਜੋ ਪ੍ਰਕਾਸ਼ਈ ਅਰ ਸਭ ਕੋ ਤਿਸ ਠਾਨ
ਔਰ ਖਾਲਸਾ ਜੀ ਦੂਜਾ ਗਿਆਨ ਹੈ ਪਰਮਾ ਗਿਆਨ ਪਹਿਲਾਂ ਅਪਰਮਾ ਗਿਆਨ ਹੈ ਵੀ ਇਹਦੇ ਵਿੱਚ ਮੈਂ ਹੀ ਵਰਤ ਰਿਹਾ ਤੇ ਤ੍ਰਿਪਟੀ ਵਿੱਚ ਉਹਨੂੰ ਕਹਿੰਦੇ ਨੇ ਅਪਰਮਾ ਹੁਣ ਪਰਮਾ ਗਿਆਨ ਕੀ ਹੈ ਕਿ ਜਿਹੜੀ ਇਹ ਤ੍ਰਿਪਟੀ ਹੈ ਇਹਨਾਂ ਨੂੰ ਜਿਹੜਾ ਪ੍ਰਕਾਸ਼ ਰਿਹਾ ਯਾਨੀ ਕਿ ਬ੍ਰਹਮ ਦਾ ਚੇਦਾਭਾਸ ਪ੍ਰਕਾਸ਼ ਇਹਦੇ ਵਿੱਚ ਆ ਰਿਹਾ ਇਸ ਤ੍ਰਿਪਟੀ ਨੂੰ ਜਿਹੜਾ ਪ੍ਰਕਾਸ਼ ਰਿਹਾ ਔਰ ਇਹ ਜਿਹੜਾ ਇਹਨਾਂ ਸਾਰਿਆਂ ਦਾ ਅਧਿਸਥਾਨ ਆਸਰਾ ਸਵਰੂਪ ਹੈ
ਆਪਣੋ ਆਪ ਸੁਜਾਨਈ ਸੋ ਕੈ ਪਰਮਾ ਗਿਆਨ
ਉਸ ਨੂੰ ਆਪਣਾ ਆਪ ਹੀ ਜਾਣਨਾ ਕਿ ਜਿਹੜਾ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਪ੍ਰਕਾਸ਼ ਰਿਹਾ ਔਰ ਇਹਨਾਂ ਸਾਰਿਆਂ ਦਾ ਆਸਰਾ ਹੈ ਉਹ ਮੈਂ ਹੀ ਹਾਂ ਉਹ ਆਪਣੇ ਆਪ ਨੂੰ ਹੀ ਜਾਣਨਾ ਖਾਲਸਾ ਜੀ ਇਸ ਨੂੰ ਪਰਮਾ ਗਿਆਨ ਕਹਿੰਦੇ ਹਨ
ਸਵਈਆ ਛੰਦ ਮਹਾਵਾਕ ਵੇਦਾਂਤ ਕੇ ਸਤਿਗੁਰ
ਖਾਲਸਾ ਜੀ ਜਿਹੜੇ ਮਹਾਵਾਕ ਨੇ ਉਸ ਮਹਾਵਾਕ ਵੇਦਾਂਤ ਦੇ ਜਿਹੜੇ ਸਤਿਗੁਰੂ ਨੇ ਯਾਨੀ ਕਿ ਉਸਤਾਦ ਜਿਹੜੇ ਵੇਦਾਂਤ ਪੜਾਉਣ ਵਾਲੇ ਨੇ ਇਹ ਵੇਦਾਂਤ ਦੇ ਗ੍ਰੰਥ ਪੜਾਏ ਜਾਂਦੇ ਨੇ ਤੇ ਜਿਹੜਾ ਉਸ ਵੇਦਾਂਤ ਨੂੰ ਪੜਾਉਣ ਵਾਲਾ ਗੁਰੂ ਹੈ ਉਹਨੂੰ ਵੀ ਗੁਰਦੇਵ ਕਹਿੰਦੇ ਨੇ ਨਾ ਵਿਦਿਆ ਗੁਰਦੇਵ ਵਿਦਿਆ ਦੇਣ ਵਾਲਾ ਗੁਰੂ ਉਸਤਾਦ ਜਿਹੜਾ ਵਿਦਿਆ ਪੜਾਉਂਦਾ ਹੈ ਉਹ ਚਾਰ ਪ੍ਰਕਾਰ ਦੇ ਅਨੁਬੰਧ ਜਾਣਨੇ ਪੜ੍ਹਨ ਵਾਲੇ ਵਾਸਤੇ ਜ਼ਰੂਰੀ ਹੁੰਦੇ ਨੇ ਹਰ ਇੱਕ ਗ੍ਰੰਥ ਦੇ ਨਾ ਚਾਰ ਅਨੁਬੰਧ ਹੁੰਦੇ ਨੇ ਪਹਿਲਾ ਅਨੁਬੰਧ ਹੁੰਦਾ ਗੁਰੂ ਖਾਲਸਾ ਜੀ ਅਧਿਕਾਰੀ ਅਨੁਬੰਧ ਦੂਸਰਾ ਹੁੰਦਾ ਵਿਸ਼ੇ ਅਨੁਬੰਧ ਤੀਸਰਾ ਹੁੰਦਾ ਹੈ ਬੋਧਕ ਬ੍ਰਹਮ ਬੋਧਕ ਅਨੁਬੰਧ ਸੰਬੰਧ ਅਨੁਬੰਧ ਵੀ ਇਹਨੂੰ ਕਹਿ ਦਿੰਦੇ ਨੇ ਇਹਨੂੰ ਪ੍ਰਤਿਪਾਦਕ ਤੇ ਪ੍ਰਤਿਪਾਦਿਆ ਅਨੁਬੰਧ ਵੀ ਕਹਿ ਦਿੰਦੇ ਨੇ ਔਰ ਚੌਥਾ ਹੁੰਦਾ ਪ੍ਰਯੋਜਨ ਹਰ ਇੱਕ ਗ੍ਰੰਥ ਦੇ ਚਾਰ ਅਨੁਬੰਧ ਹੁੰਦੇ ਨੇ ਪਹਿਲਾਂ ਹੁਣ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹਨੂੰ ਪੜ੍ਹਨ ਵਾਸਤੇ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਚ ਅਧਿਕਾਰ ਹੈ
ਅਸੀਂ ਅਧਿਕਾਰੀ ਹਾਂ। ਅਧਿਕਾਰੀ ਕਿਸ ਨੂੰ ਕਹਿੰਦੇ ਨੇ? ਅੱਗੇ ਪਤਾ ਲੱਗ ਜਾਣਾ ਜਿਹਦੇ ਚ ਚਾਰ ਸਾਧਨ ਹੋਣ, ਚਤੁਸ਼ਟੇ ਸਾਧਨ ਸਹਿਤ ਹੋਵੇ, ਵਿਵੇਕ, ਵੈਰਾਗ, ਖੱਟ ਸੰਪਤੀ। ਤੇ ਇਹ ਜਿਹੜੇ ਚਾਰ ਸਾਧਨ ਹੋਣ, ਮਮੋਕਸ਼ੂ, ਮੋਕਸ਼ ਦੀ ਇੱਛਾ ਰੱਖਣ ਵਾਲਾ, ਜਿਹਦੇ ਚ ਚਾਰ ਸਾਧਨ ਨੇ, ਉਹ ਅਧਿਕਾਰੀ ਹੈ, ਉਹਨੂੰ ਅਧਿਕਾਰੀ ਅਨੁਬੰਧ ਕਹਿੰਦੇ ਨੇ। ਫਿਰ ਦੂਜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵਿਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਹੈ ਭਗਤੀ। ਸਤਿਗੁਰੂ ਜੀ ਭਗਤੀ ਦਾ ਸਾਨੂੰ ਕਿ ਇਹ ਜੀਵ ਤੇ ਈਸ਼ਵਰ, ਪ੍ਰਮਾਤਮਾ ਤੇ ਜੀਵ ਦੋਵੇਂ ਇੱਕ ਮਿਕ ਹੋ ਜਾਣ, ਇਹ ਵਿਸ਼ਾ ਹੈ। ਸੰਬੰਧ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਤਮਾ ਨਾਲ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਹਮ ਦਾ ਗਿਆਨ ਉਤਪਾਦਨ ਕਰਦੇ ਨੇ, ਇਹ ਸੰਬੰਧ ਹੈ। ਪ੍ਰਯੋਜਨ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦਾ? ਪ੍ਰਯੋਜਨ ਹੈ ਕਿ ਇਸ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ, ਇਹ ਮੋਕਸ਼ ਨੂੰ ਪ੍ਰਾਪਤ ਹੋ ਕੇ ਪ੍ਰਮਾਤਮਾ ਵਿੱਚ ਅਭੇਦ ਹੋ ਜਾਏ। ਇਹ ਚਾਰ ਅਨੁਬੰਧ ਹਰ ਇੱਕ ਗ੍ਰੰਥ ਦੇ ਹੁੰਦੇ ਨੇ। ਕੋਈ ਵੀ ਗ੍ਰੰਥ ਲਿਖਿਆ ਜਾਂਦਾ, ਉਹਦਾ ਵਿਸ਼ਾ ਕੀ ਹੈ, ਉਹਦੇ ਲਿਖਣ ਦਾ ਪ੍ਰਯੋਜਨ ਕੀ ਹੈ, ਉਹਨੂੰ ਪੜ੍ਹਨ ਵਾਲਾ ਅਧਿਕਾਰੀ ਕੌਣ ਹੈ, ਔਰ ਉਹ ਕਿਸ ਸੰਬੰਧ ਦਾ ਜ਼ਿਕਰ ਕਰ ਪ੍ਰਤਿਪਾਦਨ ਪ੍ਰਤਿਪਾਦਕ, ਉਹਦਾ ਅਨੁਬੰਧ ਕੀ ਹੈ। ਇੱਦਾਂ ਖਾਲਸਾ ਜੀ ਜਿਹੜਾ ਵੇਦਾਂਤ ਹੁੰਦਾ, ਮਹਾਂਵਾਕ ਤੇ ਵੇਦਾਂਤ ਹੁੰਦੇ ਨੇ, ਉਹਦਾ ਜਿਹੜਾ ਉਸਤਾਦ ਹੈ ਸਤਿਗੁਰੂ, ਯਾਨੀ ਕਿ ਵੇਦਾਂਤ ਪੜ੍ਹਾਉਣ ਵਾਲਾ ਜਿਹੜਾ ਉਸਤਾਦ ਹੈ, ਤਿਸ ਕੋ ਹੋਥ ਯਥਾਰਥ ਗਿਆਨ, ਇਹ ਯਥਾਰਥ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਕਿ ਜਿਸ ਨੂੰ ਵੇਦਾਂਤ ਦਾ, ਮਹਾਂਵਾਕ ਦਾ ਜਿਹੜਾ ਉਪਦੇਸ਼ਤਾ ਸਤਿਗੁਰੂ ਤੋਂ ਭਾਵ ਜਿਹੜਾ ਉਹਦਾ ਵਿਦਿਆ ਗੁਰੂ ਹੈ, ਉਸਤਾਦ ਹੈ, ਉਹਨੂੰ ਚੰਗੀ ਤਰ੍ਹਾਂ ਜਾਣ ਲਵੇ।
ਅਧਿਕਾਰੀ ਜੋ ਚਤੁਸ਼ਟੈ ਸਾਧਨ,
ਉਹਦਾ ਜਿਹੜਾ ਪਹਿਲਾ ਅਨੁਬੰਧ, ਚਾਰ ਪ੍ਰਕਾਰ ਦੇ ਅਨੁਬੰਧ ਦਾ ਜ਼ਿਕਰ ਕਰਨ ਲੱਗੇ ਨੇ ਹੁਣ, ਜਿਹੜੇ ਚਾਰ ਅਨੁਬੰਧ ਹੁੰਦੇ ਨੇ ਵੇਦਾਂਤ ਪੜ੍ਹਨ ਵਾਸਤੇ, ਪਹਿਲਾਂ ਉਹਨਾਂ ਚਾਰ ਅਨੁਬੰਧਾਂ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਵੀ ਉਹ ਚਾਰ ਅਨੁਬੰਧ ਕਿਹੜੇ ਨੇ। ਪਹਿਲਾ ਹੈ ਅਧਿਕਾਰੀ ਅਨੁਬੰਧ। ਅਧਿਕਾਰੀ ਕਿਸ ਨੂੰ ਕਹਿੰਦੇ ਨੇ? ਚਤੁਸ਼ਟੈ ਸਾਧਨ, ਜਿਹਦੇ ਚ ਖਾਲਸਾ ਜੀ ਚਾਰ ਸਾਧਨ ਸੰਪੰਨ ਹੋਣ। ਚਾਰ ਸਾਧਨ ਜਿਵੇਂ ਪਹਿਲਾਂ ਦੱਸੇ ਨੇ, ਵਿਵੇਕ, ਵੈਰਾਗ, ਖੱਟ ਸੰਪਤੀ। ਖੱਟ ਸੰਪਤੀ ਕੀ ਹੁੰਦੀ ਹੈ? ਸਮ, ਦਮ, ਪ੍ਰਾਣਾਯਾਮ, ਸਾਧਨ ਉਪਰਾਮਤਾ, ਇਹਨਾਂ ਦੇ ਸਾਰੇ ਸੁਮੇਲ ਨੂੰ ਖੱਟ ਸੰਪਤੀ ਕਹਿੰਦੇ ਨੇ। ਔਰ ਚੌਥਾ ਹੈ ਮਮੋਕਸ਼ੂ, ਮੁਕਤੀ ਦੀ ਇੱਛਾ ਰੱਖਣ ਦੀ। ਮਮੋਕਸ਼ ਮੁਕਤੀ ਕੀ ਹੈ? ਮੁਕਤੀ ਦੀ ਇੱਛਾ ਰੱਖਣੀ, ਉਹਨੂੰ ਮਮੋਕਸ਼ੀ ਕਹਿੰਦੇ ਨੇ। ਜਿਹਦੇ ਚ ਚਾਰੇ ਚੀਜ਼ਾਂ ਹੋਣ, ਉਹਦੇ ਉਹਨੂੰ ਕਹਿੰਦੇ ਨੇ ਅਧਿਕਾਰੀ ਅਨੁਬੰਧ। ਉਹ ਅਧਿਕਾਰੀ ਹੈ ਇਸ ਵੇਦਾਂਤ ਨੂੰ ਪੜ੍ਹਨ ਦਾ, ਉਹ ਅਧਿਕਾਰੀ ਹੈ ਇਸ ਗ੍ਰੰਥ ਨੂੰ ਪੜ੍ਹਨ ਦਾ, ਉਸ ਵੇਦਾਂਤ ਸ਼ਾਸਤਰ ਦੇ ਗਿਆਨ ਲੈਣ ਦਾ ਅਧਿਕਾਰੀ ਉਹ ਹੈ ਜਿਹਦੇ ਚ ਚਾਰੇ ਸਾਧਨ ਹੋਣ। ਤੇ ਖਾਲਸਾ ਜੀ, ਜੇ ਅਧਿਕਾਰੀ ਤੋਂ ਬਿਨਾਂ ਕਿਸੇ ਨੂੰ ਗਿਆਨ ਦਿਓਗੇ ਨਾ, ਜੇ ਅਧਿਕਾਰੀ ਨਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ। ਗਾਹਕ ਤੋਂ ਬਿਨਾਂ ਅਗਰ ਕਿਸੇ ਨੂੰ ਤੁਸੀਂ ਗੁਣ ਦਿਓਗੇ, ਉਹਨੂੰ ਉਹਦੀ ਗੁਣ ਦੀ ਸਾਰ ਨਹੀਂ ਹੋਵੇਗੀ। ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ, ਅੰਨੇ ਬੰਦੇ ਦੇ ਹੱਥ ਚ ਮਾਣਕ ਲੱਗ ਗਿਆ, ਉਹਨੇ ਘਰ ਘਰ ਵੇਚਣ ਤੁਰ ਪੈਣਾ, ਉਹਨੂੰ ਕੀ ਪਤਾ ਵੀ ਇਹ ਮਾਣਕ ਹੈ। ਜਿਹੜਾ ਅਧਿਕਾਰੀ ਨਹੀਂ ਹੈ, ਉਹਨੂੰ ਤੁਸੀਂ ਉਪਦੇਸ਼ ਦਿਓਗੇ, ਉਹਨੇ ਕਹਿਣਾ ਇਹ ਕੀ ਹੈ। ਹੁਣ ਜਿਹਦੇ ਅੰਦਰ ਸ਼ਰਧਾ ਨਹੀਂ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਅਧਿਕਾਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਬਾਣੀ ਪੜ੍ਹਨ ਵਾਸਤੇ ਸਭ ਤੋਂ ਪਹਿਲਾਂ ਸਾਡੇ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ, ਸਾਡੇ ਅੰਦਰ ਵਿਵੇਕ ਹੋਣਾ ਚਾਹੀਦਾ, ਵਿਵੇਕ ਸਾਡੇ ਅੰਦਰ, ਵੈਰਾਗ ਹੋਣਾ ਚਾਹੀਦਾ। ਜੇ ਸਾਡੇ ਅੰਦਰ ਵੈਰਾਗ ਹੋਵੇਗਾ ਦੁਨੀਆਂ ਵੱਲੋਂ, ਤਾਂ ਹੀ ਅਸੀਂ ਬਾਣੀ ਨਾਲ ਜੁੜਾਂਗੇ। ਉਧਰ ਤਾਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਉਧਰ ਸਾਨੂੰ ਦੁਕਾਨ ਚੇਤੇ ਆ ਰਹੀ ਹੈ, ਉਧਰ ਸਾਨੂੰ ਪਦਾਰਥ ਚੇਤੇ ਆ ਰਹੇ ਨੇ, ਵੈਰਾਗ ਨਹੀਂ ਤੇ ਫਿਰ ਜਪਜੀ ਸਾਹਿਬ ਦੇ ਫੜਨ ਦਾ ਫਾਇਦਾ ਕੀ ਹੋਏਗਾ। ਇਹਦੇ ਵਾਸਤੇ ਵੀ ਤਾਂ ਚਾਰ ਸਾਧਨ ਚਾਹੀਦੇ ਨੇ ਨਾ, ਅਧਿਕਾਰੀ ਅਨੁਬੰਧ ਸਾਨੂੰ ਹੋਣਾ ਚਾਹੀਦਾ ਪਵੇਗਾ, ਅਧਿਕਾਰੀ ਅਨੁਬੰਧ, ਤਾਂ ਹੀ ਜਾਣਾਂਗੇ ਨਾ। ਅਧਿਕਾਰੀ ਅਨੁਬੰਧ ਕੀ ਹੈ ਕਿ ਸਾਡੇ ਅੰਦਰ ਚਾਰੇ ਸਾਧਨ ਹੋਣ, ਖੱਟ ਸੰਪਤੀ ਵੀ ਹੋਵੇ। ਖੱਟ ਸੰਪਤੀ ਦਾ ਮਤਲਬ ਹੁੰਦਾ ਸਮ, ਦਮ। ਸਮ ਦਮ ਕਿਸ ਨੂੰ ਕਹਿੰਦੇ ਨੇ? ਪ੍ਰਾਣਾਂ ਨੂੰ ਰੋਕਣਾ ਤੇ ਇੰਦਰੀਆਂ ਦਾ ਦਮਨ ਕਰਨਾ। ਇੰਦਰੀਆਂ ਨੂੰ ਰੋਕ ਲੈਣਾ, ਇਹ ਬੁਰੇ ਪਾਸੇ ਨਾ ਜਾਣ, ਮਨ ਨੂੰ ਰੋਕ ਲੈਣਾ, ਇਹਨੂੰ ਸਮ ਦਮ ਕਹਿੰਦੇ ਨੇ। ਫਿਰ ਸਾਡਾ ਆਸਣ ਵੀ ਹੋਣਾ ਚਾਹੀਦਾ, ਸਾਡੇ ਅੰਦਰ ਉਪਰਾਮਤਾ ਵੀ ਹੋਣੀ ਚਾਹੀਦੀ ਹੈ, ਸਾਡੇ ਅੰਦਰ ਮੈਤਰੀ ਭਾਵ ਵੀ ਹੋਣਾ ਚਾਹੀਦਾ ਹੈ। ਇਦਾਂ ਇਹ ਖੱਟ ਸੰਪਤੀ ਵੀ ਹੋਣੀ ਚਾਹੀਦੀ ਹੈ। ਫਿਰ ਮਮੋਕਸ਼ੂ ਮੁਕਤੀ ਦੀ ਇੱਛਾ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਸਕਦੇ ਹਾਂ। ਜੇ ਸਾਡੇ ਅੰਦਰ ਅਧਿਕਾਰੀ ਵਰਤੀ ਹੋਵੇਗੀ, ਤੇ ਜੇ ਅਧਿਕਾਰੀ ਨਹੀਂ ਆ ਫਿਰ ਪੜ੍ਹੀ ਜਾਓ ਸੁਣੀ ਜਾਓ ਤੇ ਫਿਰ ਸਾਡੇ ਤੇ ਓਨਾ ਕੋਈ ਅਸਰ ਨਹੀਂ ਹੋਣਾ। ਸਾਡੇ ਅੰਦਰ ਅਧਿਕਾਰ ਦੀ ਬਿਰਤੀ ਵੀ ਹੋਣੀ ਚਾਹੀਦੀ, ਅਸੀਂ ਅਧਿਕਾਰੀ ਹਾਂ। ਏਦਾਂ ਵੇਦਾਂਤ ਸ਼ਾਸਤਰ ਦਾ ਜਿਹੜਾ ਸਤਿਗੁਰੂ ਪੜ੍ਹਾਉਣ ਵਾਲਾ ਉਸਤਾਦ ਹੈ, ਉਹ ਪਹਿਲਾਂ ਆਪਣੇ ਚੇਲੇ ਦੇ ਵਿੱਚ ਜਿਹਨੂੰ ਪੜ੍ਹਾਉਣਾ ਉਹਦੇ ਵਿੱਚ ਚਾਰ ਅਨੁਬੰਧਾਂ ਦਾ ਗਿਆਨ ਕਰਾਉਂਦਾ ਉਹਨੂੰ, ਵੀ ਉਹਨੂੰ ਚਾਰ ਅਨੁਬੰਧਾਂ ਦਾ ਗਿਆਨ ਹੋਣਾ ਚਾਹੀਦਾ। ਪਹਿਲਾਂ ਉਹ ਅਧਿਕਾਰੀ ਵੀ ਹੋਣਾ ਚਾਹੀਦਾ। ਅਧਿਕਾਰੀ ਕਿਸ ਨੂੰ ਕਹਿੰਦੇ ਨੇ? ਅਧਿਕਾਰੀ ਅਨੁਬੰਧ ਕਹਿੰਦੇ ਨੇ ਜਿਹਦੇ ਚ ਚਾਰ ਪ੍ਰਕਾਰ ਦੇ ਸਾਧਨ ਹੋਣ, ਜਿਹੜਾ ਚਾਰ ਸਾਧਨਾਂ ਦੇ ਸੰਪੰਨ ਹੋਵੇ।
ਵਿਖੇ ਜੀਵੀ ਈਸ਼ਵਰ ਏਕਤਾ ਜਾਨ।
ਦੂਸਰਾ ਅਨੁਬੰਧ ਹੈ ਵਿਸ਼ਾ ਅਨੁਬੰਧ। ਵੇਦਾਂਤ ਦਾ ਵਿਸ਼ਾ ਅਨੁਬੰਧ ਕੀ ਹੈ? ਜੀਵ ਤੇ ਈਸ਼ਵਰ ਦੀ ਏਕਤਾ ਹੈ, ਇਹ ਇਹਦਾ ਵਿਸ਼ਾ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਕੀ ਹੈ? ਭਗਤੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਮੁੱਖ ਵਿਸ਼ਾ ਜਿਹੜਾ ਨਾ ਉਹ ਭਗਤੀ ਹੈ। ਭਗਤੀ ਤੋਂ ਇਲਾਵਾ ਸਤਿਗੁਰਾਂ ਨੇ ਕਿਸੇ ਹੋਰ ਨੂੰ ਛੋਇਆ ਹੀ ਨਹੀਂ, ਕਹਿੰਦੇ ਸਭ ਤੋਂ ਮੁੱਖ ਹੈ ਭਗਤੀ। ਕਿੰਨੇ ਪ੍ਰਮਾਣ ਨੇ ਸਤਿਗੁਰਾਂ ਦੇ ਕਿ ਬਿਨਾਂ ਭਗਤੀ ਤੋਂ ਭਾਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਭਗਤੀ ਕਰਨੀ ਪੈਂਦੀ। ਇਦਾਂ ਵੇਦਾਂਤ ਦਾ ਜਿਹੜਾ ਵਿਸ਼ਾ ਹੈ ਉਹ ਜੀਵ ਤੇ ਈਸ਼ਵਰ ਦੀ ਏਕਤਾ ਹੈ, ਇਹ ਵਿਸ਼ੇ ਅਨੁਬੰਧ ਕਹਿੰਦੇ ਨੇ ਇਹਨੂੰ। ਇਹ ਦੂਸਰਾ ਅਨੁਬੰਧ ਹੈ। ਚਾਰ ਅਨੁਬੰਧਾਂ ਦਾ ਜ਼ਿਕਰ ਹੋ ਰਿਹਾ, ਪਹਿਲਾਂ ਅਧਿਕਾਰੀ ਅਨੁਬੰਧ ਦਾ ਹੋ ਗਿਆ, ਹੁਣ ਵਿਸ਼ੇ ਅਨੁਬੰਧ। ਕੀ ਵਿਸ਼ਾ ਕੀ ਹੈ ਇਹਦਾ? ਜੀਵ ਈਸ਼ਵਰ ਦੀ ਏਕਤਾ। ਅਸੀਂ ਆਪਣੇ ਵਿਦਿਆ ਗੁਰੂ ਉਸਤਾਦ ਜੀ ਸਾਡੇ ਵੇਦਾਂਤ ਦੇ ਬਾਬਾ ਪੰਚਮ ਪ੍ਰਕਾਸ਼ ਜੀ, ਉਹਨਾਂ ਦਾ ਨਾਮ ਹੈ, ਉਦਾਸੀਨ ਸੰਤ ਹਨ, ਮਾਰਤੰਡ ਵਿਦਵਾਨ ਹਨ, ਵਿਦਿਆ ਦੇ ਸਾਧਕ ਵੀ ਹਨ। ਉਹਨਾਂ ਕੋਲੋਂ ਵਿਚਾਰ ਸਾਗਰ ਨਾਮ ਦਾ ਇੱਕ ਗ੍ਰੰਥ ਸੀ, ਪੰਡਿਤ ਨਿਸ਼ਚਲ ਦਾਸ ਜੀ ਹੋਣਾ ਦਾ ਲਿਖਿਆ ਹੋਇਆ, ਉਹ ਪੜ੍ਹਿਆ ਸੀ। ਉਹਦੇ ਵਿੱਚ ਇਹਨਾਂ ਚਾਰ ਅਨੁਬੰਧਾਂ ਦਾ ਬਹੁਤ ਵਿਸਥਾਰ ਦੇ ਨਾਲ ਵੀ ਉਹਨੇ ਪੰਡਿਤ ਜੀ ਨੇ ਨਿਸ਼ਚਲ ਦਾਸ ਜੀ ਨੇ ਦੱਸਿਆ ਵੀ ਇਹ ਚਾਰ ਅਨੁਬੰਧ ਮੈਂ ਇਹ ਤਾਂ ਗ੍ਰੰਥ ਲਿਖਿਆ ਵੀ ਇਹਦੇ ਚਾਰ ਅਨੁਬੰਧ ਨੇ, ਅਨੁਬੰਧਾਂ ਵਿੱਚ ਪੂਰਾ ਨੇ। ਉਹ ਗ੍ਰੰਥ ਪੜ੍ਹੀਏ ਤੇ ਫਿਰ ਇਹ ਕਥਾ ਸਮਝ ਵਿੱਚ ਆਉਂਦੀ ਹੈ ਜਿਹੜੀ ਆ ਭਾਈ ਸਾਹਿਬ ਜੀ ਭਾਈ ਦਇਆ ਸਿੰਘ ਜੀ ਨੂੰ ਉਚਾਰਨ ਕੀਤੀ ਹੈ। ਜੋ ਵਿਚਾਰ ਸਾਗਰ ਆਦਿਕ ਗ੍ਰੰਥ ਨਾ ਪੜ੍ਹੇ ਹੋਣ ਤੇ ਫਿਰ ਇਹ ਕਥਾ ਸਮਝ ਵਿੱਚ ਨਹੀਂ ਪੈਂਦੀ। ਇਸ ਕਰਕੇ ਉਹ ਗ੍ਰੰਥ ਵੇਦਾਂਤ ਦੇ ਵੀ ਪੁਰਾਣੇ ਸਮਿਆਂ ਵਿੱਚ, ਅੱਜ ਕੱਲ੍ਹ ਤਾਂ ਕਹਿੰਦੇ ਜੀ ਹਿੰਦੂ ਮਤ ਦੇ ਗ੍ਰੰਥ ਨੇ ਜੀ, ਪਰ ਹਿੰਦੂ ਹੁਣ ਫਿਲਾਸਫੀ ਇਕੱਲੀ ਹਿੰਦੂਆਂ ਦੀ ਸਾਂਝੀ ਥੋੜੀ ਹੈ। ਕਿਸੇ ਮਹਾਂਪੁਰਖ ਦਾ ਅਨੁਭਵ ਹੋਵੇ, ਉਹ ਅਨੁਭਵ ਇਕੱਲਾ ਕਿਸੇ ਇੱਕ ਬੰਦੇ ਦਾ ਇੱਕ ਧਰਮ ਦਾ ਸਾਂਝਾ ਥੋੜੀ ਹੁੰਦਾ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਗੁਰਾਂ ਦਾ ਅਨੁਭਵ ਹੈ, ਇਕੱਲਾ ਸਾਡਿਆਂ ਦਾ ਥੋੜੀ ਹੈ, ਸਿੱਖਾਂ ਦਾ ਥੋੜੀ ਹੈ ਇਕੱਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਭਵ ਸਾਰੇ ਵਿਸ਼ਵ ਵਾਸਤੇ ਹੈ, ਕੋਈ ਵੀ ਲਾਭ ਲੈ ਸਕਦਾ। ਮਹਾਂਪੁਰਖਾਂ ਦੇ ਅਨੁਭਵ ਦੇ ਉੱਤੇ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਕਿਸੇ ਮਤ ਦਾ ਦਾਅਵਾ ਨਹੀਂ ਹੁੰਦਾ ਵੀ ਇਹ ਸਾਡਾ ਹੈ। ਮਹਾਂਪੁਰਖਾਂ ਦਾ ਅਨੁਭਵ ਸਾਰਿਆਂ ਲਈ ਸਾਂਝਾ ਹੁੰਦਾ। ਇਸ ਕਰਕੇ ਇਹ ਬਿਰਤੀ ਨਹੀਂ ਹੋਣੀ ਚਾਹੀਦੀ। ਓਦਾਂ ਪੜ੍ਹਨ ਵਾਲਾ ਨਾ ਹੋਵੇ, ਸਮਝ ਵਿੱਚ ਨਹੀਂ ਆਉਂਦੀ ਉਹਨਾਂ ਨੂੰ। ਤੇ ਆਮ ਕਰਕੇ ਖਾਲਸਾ ਜੀ ਜਿਹੜੀ ਇਹ ਕਥਾ ਚੱਲ ਰਹੀ ਹੈ ਨਾ, ਬਹੁਤੇ ਸਿੰਘ ਇਹ ਕਥਾ ਕਰਦੇ ਹੀ ਨਹੀਂ ਹਨ ਸੂਰਜ ਪ੍ਰਕਾਸ਼ ਦੀ। ਇਹ ਜਿਹੜੇ ਪ੍ਰਸੰਗ ਨੇ 8-9 ਇਕੱਠੇ ਪੇਜ ਫੜਦੇ ਨੇ, 15 ਵੀ ਉਹ ਲੱਦ ਕੇ ਅੱਗੇ ਜਿਹੜੀ ਅਗਲੀ ਕਥਾ ਸਾਖੀ ਦੀ ਉੱਥੋਂ ਸ਼ੁਰੂ ਕਰ ਦਿੰਦੇ ਨੇ। ਪਰ ਇੱਥੇ ਸਰੋਤੇ ਵੀ ਨੇ ਕੁਝ ਗੁਰਮੁਖ ਪਿਆਰੇ, ਉਹ ਦਾਸ ਨੂੰ ਚੇਚੇ ਤੌਰ ਤੇ ਕਹਿੰਦੇ ਨੇ ਕਿ ਗਿਆਨੀ ਜੀ ਇਹ ਕਥਾ ਆਪਾਂ ਜ਼ਰੂਰ ਕਰਨੀ ਹੈ, ਅਸੀਂ ਸੁਣਨਾ ਚਾਹੁੰਦੇ ਹਾਂ। ਸੁਣਨ ਵਾਲੇ ਵੀ ਹੋਣਗੇ, ਜੇ ਹੁਣ ਰੁਚੀ ਬਣਾਉਣੀ ਪੈਂਦੀ ਹੈ ਨਾ। ਜੇ ਕਹੀਏ ਜੀ ਇਹ ਤਾਂ ਸੁਣਨ ਵਾਲੇ ਦੇ ਅੰਦਰ ਰੁਚੀ ਕੋਈ ਨਹੀਂ, ਆਪ ਨੂੰ ਆਉਂਦੀ ਨਾ ਹੋਵੇ ਕਰਨੀ, ਤੇ ਦੂਜੇ ਸੁਣਨ ਵਾਲਿਆਂ ਤੇ ਹੀ ਦੋਸ਼ ਕੱਢੀ ਜਾਣਾ ਜੀ ਸੁਣਨ ਵਾਲੇ ਕੋਈ ਨਹੀਂ, ਅਸੀਂ ਤਾਂ ਨਹੀਂ ਸੁਣਾਉਂਦੇ। ਸੁਣਨ ਵਾਲੇ ਵੀ ਜੇ 1000 ਬੈਠਾ, ਉਹਦੇ ਵਿੱਚੋਂ 5-7-10-20 ਤਾਂ ਸੁਣਨ ਵਾਲੇ ਹੋਣਗੇ ਨਾ। ਇਸ ਕਰਕੇ ਭਾਈ ਇਹ ਵੀ ਉਹ ਆਮ ਕਰਕੇ ਉਹਨਾਂ ਨੇ ਪੜ੍ਹਿਆ ਨਹੀਂ ਹੁੰਦਾ, ਇਸ ਕਰਕੇ ਉਹਨਾਂ ਲਈ ਔਖਿਆਈ ਆ ਜਾਂਦੀ ਹੈ, ਤੇ ਉਹ ਕਿਸੇ ਮਹਾਂਪੁਰਖ ਕੋਲ, ਕਿਸੇ ਉਸਤਾਦ ਦੇ ਕੋਲ ਪੜ੍ਹਨਾ ਪੈਂਦਾ। ਜਿਹੜੇ ਚਾਰ ਅਨੁਬੰਧ ਨੇ ਮੈਨੂੰ ਅੱਜ ਯਾਦ ਆ ਗਿਆ, ਹੁਣ ਕਥਾ ਕਰਦਿਆਂ ਵਿਚਾਰ ਸਾਗਰ ਦੇ ਵਿੱਚ ਇਹਦਾ ਬੜਾ ਖੋਲ ਕੇ ਵਿਸਥਾਰ ਕੀਤਾ ਹੋਇਆ। ਹੁਣ ਸਾਰਾ ਕੁਝ ਸਿਮਰਤੀ ਵਿੱਚ ਯਾਦ ਨਹੀਂ ਰਹਿੰਦਾ, ਚੇਤੇ ਨਹੀਂ ਰਹਿੰਦਾ, ਜਦੋਂ ਅੱਖਾਂ ਥੱਲੇ ਸਾਹਮਣੇ ਆਉਂਦਾ ਫਿਰ ਉਹ ਸਮਝ ਆ ਜਾਂਦੀ ਹੈ ਵੀ ਇਹ ਚੀਜ਼ ਹੈ। ਹੁਣ ਚੌਥੇ ਦੋ ਪਹਿਲਾ ਅਨੁਬੰਧ ਦੱਸ ਦਿੱਤਾ, ਹੁਣ ਦੂਜਾ ਅਨੁਬੰਧ ਹੈ ਇਸ ਵਿਦਾਂਤ ਸ਼ਾਸਤਰ ਦਾ,
ਜੀਵ ਤੇ ਈਸ਼ਵਰ ਦੀ ਏਕਤਾ, ਇਹਨੂੰ ਵਿਸ਼ੇ ਅਨੁਬੰਧ ਕਹਿੰਦੇ ਹਨ। ਇਹ ਵਿਸ਼ੇ ਅਨੁਬੰਧ ਹੈ
ਬੋਧ ਬ੍ਰਹਮ ਬੋਧਤ ਵੇਦਾਂਤ।
ਬ੍ਰਹਮ ਬੋਧ ਹੈ ਔਰ ਉਹਦਾ ਬੋਧਕ, ਉਹਦਾ ਗਿਆਨ ਕਰਾਉਣ ਵਾਲਾ ਜਿਹੜਾ ਵੇਦਾਂਤ ਸ਼ਾਸਤਰ ਹੈ।
ਸੋ ਇਹ ਸੰਬੰਧ ਨੀਕੇ ਪਹਿਚਾਨ,
ਇਹ ਤੀਸਰਾ ਅਨੁਬੰਧ ਹੈ, ਇਹਨੂੰ ਸੰਬੰਧ ਅਨੁਬੰਧ ਕਹਿੰਦੇ ਨੇ। ਬ੍ਰਹਮ ਬੋਧਿਆ ਹੈ ਤੇ ਵੇਦਾਂਤ ਬੋਧਕ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ। ਇਸ ਨੂੰ ਪ੍ਰਤੀਪਾਦਿਆ ਤੇ ਪ੍ਰਤੀਪਾਦਕ ਅਨੁਬੰਧ ਵੀ ਕਹਿੰਦੇ ਹਨ। ਇਹਦਾ ਤੀਸਰੇ ਦਾ ਦੋ ਨਾਂ ਨੇ ਇਹਦੇ, ਇਹਨੂੰ ਸੰਬੰਧ ਅਨੁਬੰਧ ਵੀ ਕਹਿੰਦੇ ਨੇ ਤੇ ਪ੍ਰਤੀਪਾਦਿਆ ਤੇ ਪ੍ਰਤੀਪਾਦਨ ਰੂਪ ਕਰਕੇ ਪ੍ਰਤੀਪਾਦਕ ਤੇ ਪ੍ਰਤੀਪਾਦਿਆ ਅਨੁਬੰਧ ਵੀ ਇਸ ਨੂੰ ਕਹਿੰਦੇ ਹਨ।
ਦੁੱਖ ਨਿਵਿਰਤ ਪਰਮਾਨੰਦ ਪ੍ਰਾਪਤ
ਅਨੁਬੰਧ ਹੈ, ਪ੍ਰਯੋਜਨ ਅਨੁਬੰਧ। ਪ੍ਰਯੋਜਨ ਕੀ ਹੈ ਸ਼ਾਸਤਰ ਉਚਾਰਨ ਦਾ, ਪ੍ਰਯੋਜਨ ਕੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਸਾਰੀ ਬਾਣੀ ਇਕੱਠੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਉਣ ਦਾ ਪ੍ਰਯੋਜਨ ਕੀ ਸੀ? ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਉਹ ਬਾਣੀ ਉਚਾਰਨ ਦਾ, ਉਹ ਗ੍ਰੰਥ ਲਿਖਣ ਦਾ, ਉਚਾਰਨ ਕਰਨ ਦਾ ਪ੍ਰਯੋਜਨ ਕੀ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦਾ ਪ੍ਰਯੋਜਨ ਸੀ ਕਿ ਜੀਵਾਂ ਦੇ ਅੰਦਰ ਬ੍ਰਹਮ ਗਿਆਨ ਦੀ ਬਿਰਤੀ ਪੈਦਾ ਹੋਵੇ ਔਰ ਇਹ ਬ੍ਰਹਮ ਵਿੱਚ ਮਿਲ ਕੇ ਇੱਕ ਮਿਕ ਹੋ ਜਾਣ, ਇਹਨਾਂ ਦੀ ਦੁੱਖਾਂ ਦੀ ਨਿਵਿਰਤੀ ਹੋ ਜਾਏ, ਇਹ ਸੁੱਖ ਨੂੰ ਪ੍ਰਾਪਤ ਹੋ। ਇਸੇ ਤਰ੍ਹਾਂ ਵੇਦਾਂਤ ਸ਼ਾਸਤਰ ਦਾ ਵੀ ਜਿਹੜਾ ਪ੍ਰਯੋਜਨ ਹੈ, ਪ੍ਰਯੋਜਨ ਅਨੁਬੰਧ ਹੈ, ਉਹ ਹੈ ਦੁੱਖ ਨਿਵਿਰਤੀ ਪਰਮਾਨੰਦ ਪ੍ਰਾਪਤ। ਦੁੱਖਾਂ ਦੀ ਨਿਵਿਰਤੀ ਹੋ ਜਾਏ ਤੇ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏ, ਇਹ ਪ੍ਰਯੋਜਨ ਹੈ ਇਸ ਸ਼ਾਸਤਰ ਦੇ ਲਿਖਣ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦਾ ਜਿਵੇਂ ਪ੍ਰਯੋਜਨ ਹੈ ਨਾ, ਇਸ ਅਸੀਂ ਜੀਵ ਦੁਖੀ ਸਨ, ਸੰਸਾਰ ਦੇ ਪ੍ਰਾਣੀ ਦੁਖੀ ਸਨ ਤੇ ਦੁਖੀ ਜੀਵਾਂ ਨੂੰ ਵੇਖ ਕੇ ਮੇਰੇ ਸਤਿਗੁਰਾਂ ਦੇ ਮਨ ਚ ਤਰਸ ਆਇਆ, ਦਇਆ ਆਈ, ਰਹਿਮਤ ਆਈ ਤੇ ਉਹਨਾਂ ਨੇ ਬਾਣੀ ਉਚਾਰਨ ਕੀਤੀ ਕਿ ਜੀਵ ਦੁਖੀ ਕਿਉਂ ਨੇ? ਕਿਉਂਕਿ ਅਗਿਆਨਤਾ ਦੇ ਹਨੇਰੇ ਵਿੱਚ ਨੇ ਤੇ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਦੁਖੀ ਨੇ ਤੇ ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨ ਕਰਕੇ ਚਾਨਣਾ ਕੀਤਾ, ਰੋਸ਼ਨੀ ਕਰ ਦਿੱਤੀ ਤਾਂ ਜੋ ਉਸ ਰੋਸ਼ਨੀ ਦੇ ਨਾਲ ਇਹਨਾਂ ਅੰਦਰੋਂ ਅਗਿਆਨ ਖਤਮ ਹੋਵੇ ਤੇ ਅਗਿਆਨ ਖਤਮ ਹੋਇਆ ਤੇ ਦੁੱਖ ਆਪੇ ਖਤਮ ਹੋ ਜਾਏਗਾ। ਇਹ ਪ੍ਰਯੋਜਨ ਹੈ ਸਤਿਗੁਰਾਂ ਦੀ ਬਾਣੀ ਉਚਾਰਨ ਦਾ। ਗੁਰਦੇਵ ਨੇ ਆਪ ਗੁਰਬਾਣੀ ਦਾ ਜ਼ਿਕਰ, ਗੁਰਬਾਣੀ ਬਾਰੇ ਬਚਨ ਕਹੇ ਨੇ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਾਨਿਆ ਹੈ। ਗੁਰਬਾਣੀ ਚਾਨਣਾ ਹੈ, ਗੁਰਬਾਣੀ ਪ੍ਰਕਾਸ਼ ਹੈ, ਗੁਰਬਾਣੀ ਸਾਡੇ ਅੰਦਰ ਜੀਵਨ ਰੋਸ਼ਨੀ ਪੈਦਾ ਕਰਨ ਵਾਲੀ ਹੈ ਤੇ ਇਹ ਸਤਿਗੁਰਾਂ ਦੀ ਬਾਣੀ ਲਿਖਣ ਦਾ ਪ੍ਰਯੋਜਨ, ਜੀਵ ਦੁੱਖਾਂ ਤੋਂ ਨਿਵਿਰਤ ਹੋ ਜਾਣ, ਇਹਨਾਂ ਨੂੰ ਪਰਮਾਨੰਦ ਦੀ ਪ੍ਰਾਪਤੀ ਹੋ ਜਾਵੇ, ਇਹ ਮੁਕਤੀ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਜਾਣ। ਇਹ ਚਾਰ ਅਨੁਬੰਧ ਹਨ ਖਾਲਸਾ ਜੀ।
ਦੁੱਖ ਨਿਵਿਰਤ ਪਰਮਾਨੰਦ ਪ੍ਰਾਪਤ, ਇਹੀ ਪ੍ਰਯੋਜਨ ਕਰੇ ਬਖਾਨ।
ਦੁੱਖਾਂ ਦੀ ਨਿਵਿਰਤੀ ਔਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਣੀ, ਇਸੇ ਨੂੰ ਗੁਰੂ ਖਾਲਸਾ ਜੀ ਪ੍ਰਯੋਜਨ ਅਨੁਬੰਧ ਕਹਿੰਦੇ ਹਨ। ਇਹ ਵੇਦਾਂਤ ਸ਼ਾਸਤਰ ਦਾ ਪ੍ਰਯੋਜਨ ਅਨੁਬੰਧ ਹੈ।
ਦੋਹਰਾ ਇਹ ਚਾਰੋ ਅਨੁਬੰਧ ਕੋ ਗਿਆਨ ਹਿਰਦੇ ਜਬ ਹੋਏ।
ਖਾਲਸਾ ਜੀ ਹੁਣ ਜਦੋਂ ਇਹਨਾਂ ਚਾਰਾਂ ਅਨੁਬੰਧਾਂ ਦਾ ਗਿਆਨ ਹੋ ਜੇ ਹਿਰਦੇ ਵਿੱਚ, ਪੜ੍ਹਨ ਵਾਲੇ ਦੇ ਮਨ ਵਿੱਚ, ਜਿਹਨੇ ਵੇਦਾਂਤ ਪੜ੍ਹਨਾ ਹੈ, ਜਿਹਨੇ ਸ਼ਾਸਤਰ ਪੜ੍ਹਨਾ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਉਹਨੂੰ ਇਹਨਾਂ ਚਾਰਾਂ ਅਨੁਬੰਧਾਂ ਦਾ ਗਿਆਨ ਹੋਣਾ ਚਾਹੀਦਾ। ਜਿਹਦੇ ਅੰਦਰ ਇਹ ਚਾਰਾਂ ਅਨੁਬੰਧਾਂ ਦਾ ਗਿਆਨ ਹੋ ਜਾਏ,
ਕਹੇ ਗਿਆਨ ਪ੍ਰਾਕਰਣ ਸੋ ਸੰਤਨ ਕੇ ਮਤ ਜੋਏ।
ਗਿਆਨ ਦਾ ਵਿਸ਼ਾ ਉਹਨੂੰ ਸੁਣਾਉਣਾ ਚਾਹੀਦਾ ਹੈ ਜਿਸ ਦੇ ਹਿਰਦੇ ਵਿੱਚ ਇਹਨਾਂ ਚੌਂ ਅਨੁਬੰਧਾਂ ਦਾ ਗਿਆਨ ਹੋਵੇ। ਉਹਨੂੰ ਸੰਤ ਮਤ ਜਿਹੜੇ ਮਹਾਂਪੁਰਖ ਨੇ ਆਪਣਾ ਗਿਆਨ ਪ੍ਰਕਰਨ ਸੁਣਾਉਂਦੇ ਨੇ, ਉਹਨੂੰ ਫਿਰ ਗਿਆਨ ਕਾਂਡ ਸਮਝਾਉਂਦੇ ਹਨ।
ਬ੍ਰਹਮ ਅਖੰਡ ਚੈਤਨ ਕੋ ਗਿਆਨ ਯਥਾਰਥ ਗਿਆਨ।
ਖਾਲਸਾ ਜੀ ਜੋ ਬ੍ਰਹਮ ਹੈ ਉਹ ਅਖੰਡ ਹੈ, ਉਹਨੂੰ ਖੰਡਿਆ ਨਹੀਂ ਜਾ ਸਕਦਾ। ਬ੍ਰਹਮ ਅਖੰਡ ਹੈ, ਚੇਤਨ ਸਰੂਪ ਹੈ। ਗਿਆਨ ਯਥਾਰਥ ਗਿਆਨ, ਗਿਆਨ ਦੇ ਨਾਲ ਉਹਦਾ ਯਥਾਰਥ ਸਰੂਪ ਜਾਣਿਆ ਜਾਂਦਾ ਹੈ।
ਜਿਸੀ ਵਾਕ ਤੇ ਹੋਤੇ ਮਹਾਵਾਕ ਸੋ ਮਾਨ।
ਉਸ ਬ੍ਰਹਮ ਦਾ ਗਿਆਨ ਜਿਨ੍ਹਾਂ ਵਾਕਾਂ ਨਾਲ ਹੁੰਦਾ ਹੈ, ਜਿਨ੍ਹਾਂ ਬਚਨਾਂ ਨਾਲ, ਜਿਨ੍ਹਾਂ ਵਾਕਾਂ ਨਾਲ ਉਸ ਬ੍ਰਹਮ ਦਾ ਗਿਆਨ ਹੁੰਦਾ ਹੈ, ਉਹਨੂੰ ਮਹਾਵਾਕ ਕਹਿੰਦੇ ਹਨ। ਦੋ ਪ੍ਰਕਾਰ ਦੇ ਵਾਕਾਂ ਦਾ ਜ਼ਿਕਰ ਵਿਚਾਰ ਸਾਗਰ ਵਿੱਚ ਵੀ ਆਉਂਦਾ ਹੈ, ਇੱਕ ਮਹਾਵਾਕ ਨੇ, ਇੱਕ ਅਵਾਂਤਰ ਵਾਕ ਨੇ। ਭਾਈ ਸਾਹਿਬ ਜੀ ਨੇ ਅੱਗੇ ਉਹਨਾਂ ਅਵਾਂਤਰ ਵਾਕਾਂ ਦਾ ਵੀ ਜ਼ਿਕਰ ਕੀਤਾ, ਭਾਈ ਸਾਹਿਬ ਨੇ ਉਹਨਾਂ ਅਵਾਂਤਰ ਵਾਕਾਂ ਨੂੰ ਅੱਗੇ ਹੋਰ ਵਾਕਾਂ ਵਿੱਚ ਵੀ ਵੰਡਿਆ ਹੈ, ਪਰ ਮੁੱਖ ਦੋ ਹੀ ਨੇ, ਮਹਾਂਵਾਕ ਔਰ ਅਵਾਂਤਰ ਵਾਕ। ਮਹਾਂਵਾਕ ਕਿਸ ਨੂੰ ਕਹਿੰਦੇ ਨੇ? ਜਿਨ੍ਹਾਂ ਵਾਕਾਂ ਨਾਲ ਬ੍ਰਹਮ ਦਾ ਗਿਆਨ ਉਪਜੇ, ਜਿਨ੍ਹਾਂ ਵਾਕਾਂ ਨਾਲ ਬ੍ਰਹਮ ਦਾ ਗਿਆਨ ਕਿ ਬ੍ਰਹਮ ਅਖੰਡ ਹੈ, ਚੇਤਨ ਸਵਰੂਪ ਹੈ, ਉਹਦਾ ਗਿਆਨ ਪੈਦਾ ਹੋਵੇ ਸਾਡੇ ਹਿਰਦੇ ਵਿੱਚ, ਉਹਨੂੰ ਗੁਰੂ ਖਾਲਸਾ ਜੀ ਮਹਾਂਵਾਕ ਕਹਿੰਦੇ ਹਨ।
ਜੋ ਭਈ ਪ੍ਰਗਿਆਨ ਮਾਨੰਦ ਬ੍ਰਹਮ ਏ।
ਹੁਣ ਖਾਲਸਾ ਜੀ ਚਾਰ ਮਹਾਂਵਾਕ ਨੇ ਚਾਰ ਵੇਦਾਂ ਦੇ, ਸਭ ਤੋਂ ਜਿਹੜਾ ਪੁਰਾਣਾ ਵੇਦ ਹੈ ਨਾ ਚਾਰਾਂ ਵੇਦਾਂ ਚੋਂ, ਉਹ ਸਭ ਤੋਂ ਪੁਰਾਣਾ ਵੇਦ ਹੈ ਰਿਗ ਵੇਦ, ਸਤਯੁਗ ਦਾ ਵੇਦ ਹੈ ਰਿਗ ਵੇਦ। ਇਹਦਾ ਜਿਹੜਾ ਮਹਾਂਵਾਕ ਹੈ, ਚਾਰ ਵੇਦਾਂ ਦੇ ਚਾਰ ਮਹਾਂਵਾਕ ਨੇ, ਤੇ ਇਹਦਾ ਜਿਹੜਾ ਸਭ ਤੋਂ ਪੁਰਾਣਾ ਮਹਾਂਵਾਕ ਹੈ ਉਹ ਹੈ ਪ੍ਰਗਿਆਮਾਨੰਦ। ਪ੍ਰਗਿਆਮਾਨੰਦ ਇਹਦਾ ਮਤਲਬ ਹੈ ਪ੍ਰਗਿਆਨਮਾਨੰਦ, ਕਿ ਇਹ ਜੀਵ ਹੀ ਆਨੰਦ ਬ੍ਰਹਮ ਸਰੂਪ ਹੈ। ਇਹਦਾ ਅਰਥ ਹੈ ਕਿ ਜਿਹੜਾ ਇਹ ਜੀਵ ਹੈ ਇਹ ਆਨੰਦ ਸਰੂਪ ਬ੍ਰਹਮ ਸਵਰੂਪ ਹੈ। ਇਹ ਕਹਿੰਦੇ ਜਿਹੜਾ ਮਹਾਂਵਾਕ ਹੈ,
ਮਹਾਂਵਾਕ ਰਿਗ ਵੇਦ ਵਿਖੇ ਕੈ,
ਜਿਹੜਾ ਮਹਾਂਵਾਕ ਹੈ ਪ੍ਰਗਿਆਮਾਨੰਦ, ਕਿ ਇਹ ਜੀਵ ਆਨੰਦ ਸਰੂਪ ਹੈ, ਬ੍ਰਹਮ ਸਵਰੂਪ ਹੈ। ਗੁਰੂ ਖਾਲਸਾ ਜੀ ਇਸ ਵਾਕ ਦਾ ਜ਼ਿਕਰ ਰਿਗ ਵੇਦ ਵਿੱਚ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਾਰਾਂ ਵੇਦਾਂ ਦਾ ਜ਼ਿਕਰ ਆਉਂਦਾ। ਆਸਾ ਜੀ ਦੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਵੀ ਰਿਗ ਕੀ ਕਹਿੰਦਾ, ਜ਼ੁਜ਼ਰ ਕੀ ਕਹਿੰਦਾ, ਥ੍ਰਬਣ ਕੀ ਕਹਿੰਦਾ, ਚਾਰੇ ਯੁੱਗਾਂ ਦੇ ਚਾਰ ਵੇਦ ਨੇ, ਤੇ ਰਿਗ ਵੇਦ ਸਭ ਤੋਂ ਪੁਰਾਣਾ ਵੇਦ, ਦੁਨੀਆਂ ਦਾ ਸਭ ਤੋਂ ਜਿਹੜਾ ਮੁੱਢਲਾ ਗ੍ਰੰਥ ਹੈ ਉਹ ਰਿਗ ਵੇਦ ਹੈ। ਰਿਗ ਵੇਦ ਤੋਂ ਪੁਰਾਣਾ ਕੋਈ ਗ੍ਰੰਥ ਨਹੀਂ ਮੰਨਿਆ ਜਾਂਦਾ, ਸਭ ਤੋਂ ਪੁਰਾਣਾ ਗ੍ਰੰਥ ਉਹ ਰਿਗ ਵੇਦ ਹੈ। ਰਿਗ ਮੈਂ ਆਖਿਆ ਸਾਚ ਰਹਿ, ਰਿਗ ਵੇਦ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਜਿਹੜਾ ਮਹਾਂਵਾਕ ਹੈ ਉਹ ਪ੍ਰਗਿਆਮਾਨੰਦ ਹੈ, ਕਿ ਜੀਵ ਬ੍ਰਹਮ ਸਵਰੂਪ ਹੈ।
ਅਹੰ ਬ੍ਰਹਮ ਅਸਮੀ ਜੁਜਰ ਬਖਾਨੇ।
ਦੂਸਰਾ ਵੇਦ ਹੈ ਜੁਜਰ, ਜਿਹੜਾ ਜੁਜਰ ਵੇਦ ਹੈ, ਜੁਜ ਮੈਂ ਜੋਰ ਛਲੀ ਚੰਦਰਾਵਲ, ਜੁਜਰ ਵੇਦ, ਯਜੁਰਵੇਦ ਵੀ ਜਿਸ ਨੂੰ ਕਹਿੰਦੇ ਨੇ, ਇਹਦਾ ਜਿਹੜਾ ਮਹਾਂਵਾਕ ਹੈ ਉਹ ਹੈ ਅਹੰ ਬ੍ਰਹਮ ਅਸਮੀ। ਇਹਦਾ ਮਤਲਬ ਹੈ ਮੈਂ ਬ੍ਰਹਮ ਹਾਂ, ਇਹ ਗਿਆਨ ਉਤਪਾਦਨ ਕਰਨਾ ਆਪਣੇ ਅੰਦਰ। ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਸਵਰੂਪ ਹਾਂ। ਅਹੰ ਯਾਨੀ ਕਿ ਮੈਂ, ਬ੍ਰਹਮ, ਬ੍ਰਹਮ ਦਾ ਮਤਲਬ ਬ੍ਰਹਮ, ਅਸਮੀ ਦਾ ਮਤਲਬ ਹਾਂ, ਮੈਂ ਬ੍ਰਹਮ ਸਵਰੂਪ ਹਾਂ, ਮੈਂ ਬ੍ਰਹਮ ਹਾਂ। ਇਹ ਅਹੰ ਬ੍ਰਹਮ ਅਸਮੀ ਦਾ ਜਿਹੜਾ ਗਿਆਨ ਹੈ ਇਹ ਖੁਸ਼ਕ ਗਿਆਨ ਹੈ, ਵੈਸੇ ਵੇਦਾਂਤ ਨਾ, ਇਹ ਖੁਸ਼ਕ ਗਿਆਨ ਹੈ, ਇਹਦੇ ਨਾਲ ਭਗਤੀ ਜ਼ਰੂਰ ਹੋਣੀ ਚਾਹੀਦੀ ਹੈ, ਫਿਰ ਇਹ ਗਿਆਨ ਸਾਰਥਕ ਹੁੰਦਾ ਹੈ। ਜੇ ਭਗਤੀ ਨਾ ਹੋਵੇ ਤੇ ਫਿਰ ਇਹ ਗਿਆਨ ਲੈ ਕੇ ਡੁੱਬ ਵੀ ਜਾਂਦਾ। ਜਿਵੇਂ ਸ਼ੁੱਧ ਦੇਸੀ ਘਿਓ ਕਿਸੇ ਨੂੰ ਲੱਗੀਆਂ ਹੋਣ, ਦਸਤ ਲੱਗੇ ਹੋਣ, ਕਿਸੇ ਨੂੰ ਖੰਘ ਲੱਗੀ ਹੋਵੇ, ਉੱਤੋਂ ਉਹਨੂੰ ਖਵਾ ਦਿਓ, ਘਿਓ ਬਚੇਗਾ ਕਿ ਮਰੇਗਾ? ਮਰੇਗਾ ਹੀ ਨਾ। ਜੇ ਉਸੇ ਘਿਓ ਚ ਮਿਲਾ ਦਿਓ ਮਿਸ਼ਰੀ, ਫਿਰ ਖਵਾਓ ਤੇ ਫਿਰ ਗਲੇ ਦੀ ਖੁਸ਼ਕੀ ਖਤਮ ਹੋ ਜਾਂਦੀ ਹੈ, ਖੰਘ ਠੀਕ ਹੋ ਜਾਂਦੀ ਹੈ। ਇਹਦਾ ਹੰਕਾਰ ਸਾਡੇ ਚ ਪਹਿਲਾਂ ਹੀ ਬਥੇਰਾ ਭਰਿਆ ਹੋਇਆ, ਉੱਤੋਂ ਅਸੀਂ ਇਹ ਹੰਕਾਰ ਰੱਖ ਲਈਏ ਵੀ ਮੈਂ ਹੀ ਰੱਬ ਹਾਂ, ਫਿਰ ਤਾਂ ਫਿਰ ਕਹਿੰਦੇ ਵੀ ਨਾ, ਇੱਕ ਤਾਂ ਉੱਦਾਂ ਬੋਲੀ, ਇੱਕ ਸੇਵਿਆਂ ਨੂੰ ਤੁਰ ਪਈ, ਇੱਕ ਉੱਦਾਂ ਬੋਲੀ ਬੋਰੀ, ਇੱਕ ਸੇਵਿਆਂ ਨੂੰ ਤੁਰ ਪਈ, ਉਹ ਹਾਲਤ ਹੋ ਜਾਂਦੀ ਹੈ ਵੀ ਇੱਕ ਤਾਂ ਉੱਦਾਂ ਹੀ ਹੰਕਾਰ, ਦੂਜਾ ਇਹ ਵੀ ਹੰਕਾਰ ਚੁੱਕੀ, ਫਿਰ ਮੈਂ ਹੀ ਰੱਬ ਹਾਂ, ਫਿਰ ਤਾਂ ਔਖਾ ਹੋ ਜਾਂਦਾ ਨਾ। ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਨੇ ਭਗਤੀ ਦੀ ਮਿਸ਼ਰੀ ਬਣਾ ਦਿੱਤੀ ਕਿ ਭਾਈ तू ब्रह्म स्वरूप है पर उनु जानन वास्ते पहला भगती कर। सानू जदों ये ग्रंथ पढ़ाए महापुरखा ने वेदांत दे उन्हां पहला कहा भाई पहला भगती भी नाम भी जरूर जपना है सिमरन भी करना है। कहते नास्तक नू नहीं पढ़ाने आस्थावान नू पढ़ाने ने तो नाम भी नाल जरूर जपना। कहते फिर अहंग ब्रह्मस्मी जेड़ा है ए ज्ञान यजुर्वेद दे विच कहा गया है
शाम वेद तत्वंग मसमाने।
शाम वेद का जेड़ा महावाक है वह तत्वंग मसी तत्व मसी कह देंदे ने इहदा मतलब तत् तवंग असी दो तीन शब्दां विच वंडदे ने तत्पद जीव बखानो तत् जेड़ा ईश्वर है तवंग जीव है ईश्वर जीव ते ब्रह्म ये तीन चीजा ने तू ब्रह्म स्वरूप ही है तू ब्रह्म स्वरूप ही इहदा मतलब तत्वंग वसी महावाक दा है।
अयं आत्मा ब्रह्म अथर्वण
फिर अथर्वण वेद अथर्वण वेद दे विच जिहड़ा महावाक है वह है अयं आत्मा अयं आत्म अयं आत्मा का मतलब मैं आत्मा स्वरूप हां अयं मैं आत्मा स्वरूप हां। यह जिहड़ा महावाक है खालसा जी ये महावाक अथर्वण वेद का है।
महावाक्य ए चारों श्रुत गण
ये चार महावाक ने चार वेदा ने चार श्रुतियां हन
ए चारों ही जप जी बिखे
सतनाम श्री
वाहे।
हुण कोई आखे भी गुरु ग्रंथ साहब दे विच भी ये चार महावाक आउंदे ने ते भाई दया सिंह जी कहंदे चार महावाक गुरु नानक साहब ने जप जी साहब च भी लिखे ने चार ही बार आउंदे ने चार महावाक ने जपजी साहब की बाणी विच आउंदे ने। भाई संतोख सिंह जी ने गर्भगंजनी टीका कीता उहदे विच भी इहदा जिक्र कीता ज्ञानी गुरबचन सिंह जी खालसा पिंडरां वाले महापुरखां ने भी उहदा जिक्र कीता है। वह चार महावाक ने श्री जपजी साहब दे विच और चार बार ही आउंदा है
श्री नानक जी कह कर लिखे।
भाई दया सिंह जी कहंदे हो गुरु नानक साहब जी ने कह के लिखे ने वह चार जेड़े महावाक ने साढ़े चार महावाक गुरु ग्रंथ साहब च लिखे हुए ने। सानू वेद घोखण की लोड़ नहीं है सानू वेद हां ज्ञान प्राप्त करने लई तां पढ़ने ने पर सानू उन्हां नूं इष्ट मन्नण की लोड़ नहीं इष्ट साढ़े श्री गुरु ग्रंथ साहब जी ने। इस करके सतगुरु जी ने जपजी साहब दे अंदर वो चारे महावाकां दा जिक्र कीता है
तू सदा सलामत निरंकार
जिसे कहंदे ने तू सदा सलामत निरंकार तू सदा उस निरंकार दा स्वरूप है। वो जीव नू कह रहे ने सानू समझा रहे ने तू परमात्मा दा स्वरूप है तू सदा सलामत है निरंकार है सदा सलामत सदा रहन वाला सदीव काल लई रहन वाला तू निराकार स्वरूप है। और ए वचन किन्नी बार आउंदा जपजी साहब च चार बार चार वेरी आउंदा ना चार माह वाक हो गए चार वेरी आया चार माह वाक हो गए साडे कहंदे ए शब्द आउंदा है
चार बार तुक करी उचार
चार बार महाराज गुरु नानक साहब ने ए पंक्ति उचारण कीती है
श्रवण मनन ए पूरब ले ओ
तो पहला सीधा उत्थे नहीं पहुंच गए साक्षात्कार ते ओदे तो पहला चार पौड़ियां सरवण दियां ते चार मनन दियां भी लिखियां ने भी सीधा ही तुसी आखो भी मैं रब हां ओदे वास्ते पहला सुनना पएगा फिर मनना पएगा फिर ओदी कमाई करनी पएगी फिर उत्थे पहुंचोगे। उस तो पहला चार तीन जिहड़ियां पहला दसियां ने सरवण मनन दे आसन चार पौड़ियां सुनन दियां ने सुनिया सिद्ध पीर सुरनाथ सुनिया धरत वलिया का सुनिया ईश्वर ब्रह्मा इंद सुनया सत संतोख ज्ञान सुनया सरा गुणा के गाहा चार पौड़ियां ने ना ये जड़ियां चार पौड़ियां ने सुनन दियां ने फिर अगे चार ही मनन दियां ने मन्ने की गत कही ना जाए वो फिर अगे चार पौड़ियां मनन दियां हां ना
पंच परवान निधि आसन के ओ
जड़ी पौड़ी है ना पंच परवान पंच प्रधान पंचे पाव है दर्ग है मान पंचे सुह है ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਇਹ ਜਿਹੜੀ ਪੌੜੀ ਹੈ ਨਿਧਿਆਸਣ ਦੀ, ਇਹਨੂੰ ਕਹਿੰਦੇ ਨਿਧਿਆਸਣ। ਇਹ ਵੀ ਹੋਣਾ ਚਾਹੀਦਾ ਸਰਵਣ ਮਨਨ ਨਿਧਿਆਸਨ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸੁਣਨਾ ਮੰਨਣਾ ਤੇ ਫਿਰ ਉਹਦੀ ਨਿਧਿਆਸਣ ਕਮਾਈ ਕਰਨੀ, ਫਿਰ ਉੱਥੇ ਅਵਸਥਾ ਪਹੁੰਚਣੀ ਹੈ ਤੂੰ ਸਦਾ ਸਲਾਮਤ ਨਿਰੰਕਾਰ। ਉੱਥੇ ਤਾਂ ਪਹੁੰਚਣਾ ਪਹਿਲਾਂ ਇਹ ਤਿੰਨਾਂ ਪੜਾਵਾਂ ਚੋਂ ਨਿਕਲਣਾ ਪੈਣਾ, ਸੁਣ ਕੇ ਮੰਨਣਾ ਮੰਨ ਕੇ ਕਮਾਈ ਕਰਨੀ, ਫਿਰ ਇਹ ਸਾਕਸ਼ਾਤਕਾਰ ਹੋਣਾ, ਫਿਰ ਪਤਾ ਲੱਗਣਾ ਆਏਗਾ ਆਤਮਾ, ਫਿਰ ਪਤਾ ਲੱਗੇਗਾ ਪ੍ਰਗਿਆਮਾਨੰਦ, ਫਿਰ ਪਤਾ ਲੱਗੇਗਾ ਅਹੰ ਬ੍ਰਹਮਸਮੀ, ਫਿਰ ਪਤਾ ਲੱਗੇਗਾ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਰਹਿਣ ਵਾਲਾ ਹੈ, ਫਿਰ ਉਹਦਾ ਗਿਆਨ ਹੋਵੇਗਾ।
ਸਾਖਿਆਤ ਪਰ ਇਹ ਤੁਕ ਚਾਰ,
ਤਿੰਨ ਅਵਸਥਾਵਾਂ ਹੋ ਜਾਣ ਤੇ ਫਿਰ ਸਾਕਸ਼ਾਤਕਾਰ ਹੋ ਜਾਂਦਾ, ਆਤਮਾ ਦਾ ਸਾਕਸ਼ਾਤਕਾਰ ਹੋ ਜਾਂਦਾ। ਉਹਦੇ ਵਾਸਤੇ ਇਹ ਚਾਰ ਤੁਕਾਂ, ਇਹ ਚਾਰ ਪੰਕਤੀਆਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਚ ਉਚਾਰਨ ਕੀਤੀਆਂ ਹਨ।
ਚਾਰੋ ਮਾ ਵਾਕ ਨਿਰਧਾਰ,
ਉਹਦੇ ਚਾਰ ਪੰਕਤੀਆਂ ਨੂੰ ਤੁਸੀਂ ਚਾਰ ਮਹਾਂਵਾਕ ਹੀ ਨਿਰਧਾਰਿਤ ਕਰ ਲਓ ਆਪਣੇ ਮਨ ਚ। ਭਾਈ ਦਇਆ ਸਿੰਘ ਜੀ ਕਹਿੰਦੇ ਭਾਈ ਸਿੱਖੋ, ਇਹਨਾਂ ਚਾਰ ਪੰਕਤੀਆਂ ਨੂੰ ਤੁਸੀਂ ਚਾਰ ਮਹਾਂਵਾਕਾਂ ਦੇ ਤੁਲ ਜਾਣ ਲਓ ਵੀ ਇਹ ਚਾਰ ਮਹਾਂਵਾਕ ਨੇ ਸਾਡੇ। ਸਾਡੇ ਵੇਦ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ। ਉਹ ਚਾਰਾਂ ਵੇਦਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਵੇਦਾਂਤ ਤਾਂ ਪੜ੍ਹਨਾ ਪੈਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਮਝ ਆ ਜਾਏ। 35 ਅੱਖਰੀ ਤਾਂ ਪੜ੍ਹਨੀ ਪੈਂਦੀ ਹੈ, ਮੁਹਾਰਨੀ ਤਾਂ ਪੜ੍ਹਨੀ ਪੈਂਦੀ ਜੇ ਪੰਜਾਬੀ ਪੜ੍ਹਨੀ ਆ ਜਾਏ। ਜੇ ਮੁਹਾਰਨੀ ਨਾ ਆਵੇ, 35 ਅੱਖਰੀ ਦਾ ਗਿਆਨ ਨਾ ਹੋਵੇ ਤੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਇਸੇ ਤਰ੍ਹਾਂ ਵੇਦਾਂਤ ਤਾਂ ਪੜ੍ਹਨਾ ਪੈਂਦਾ, ਯੋਗ ਤਾਂ ਪੜ੍ਹਨਾ ਪੈਂਦਾ, ਸਾਖ ਤਾਂ ਪੜ੍ਹਨਾ ਪੈਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝ ਆਉਣ ਲੱਗ ਪਏ। ਕਿਉਂਕਿ ਸਤਿਗੁਰਾਂ ਨੇ ਸਾਖ ਵੀ ਵਿੱਚ ਜ਼ਿਕਰ ਕੀਤਾ, ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੇਦਾਂਤ ਦਾ ਪ੍ਰਕਰਣ ਵੀ ਰੱਖਿਆ। ਕਬੀਰ ਜੀ ਦੇ ਸ਼ਬਦ ਵੇਖੋ ਕਿੰਨੇ ਡੂੰਘੇ ਨੇ, ਗੁਰੂ ਨਾਨਕ ਪਾਤਸ਼ਾਹ ਦੇ ਰਾਮਕਲੀ ਰਾਗ ਵਿੱਚ ਸ਼ਬਦ ਉਹ ਯੋਗ ਨਾਲ ਸੰਬੰਧ ਰੱਖਦੇ ਨੇ। ਉਹਦੇ ਲਈ ਸਾਨੂੰ ਯੋਗ ਸ਼ਾਸਤਰ ਦਾ ਵੀ ਗਿਆਨ ਹੋਵੇ ਤਾਂ ਸਮਝ ਵਿੱਚ ਆਉਂਦੇ ਨੇ। ਇਸ ਕਰਕੇ ਇਹ ਤਾਂ ਦੂਸਰੇ ਗ੍ਰੰਥ ਪੜ੍ਹਨੇ ਪੈਂਦੇ ਨੇ, ਉਹਨਾਂ ਦਾ ਸਹਾਰਾ ਤਾਂ ਲੈਣਾ ਪੈਂਦਾ। ਸਿੱਧਾ ਆਪਾਂ ਐਮ ਏ ਦੀ ਪੜ੍ਹਾਈ ਨਹੀਂ ਕਰ ਸਕਦੇ, ਪਹਿਲਾਂ ਪੜ੍ਹਾਈ ਸ਼ੁਰੂਆਤ ਫਸਟ ਤੋਂ ਕਰਨੀ ਪੈਣੀ ਹੈ, ਫਿਰ ਸੈਕੰਡ ਵਿੱਚ। ਏਦਾਂ ਇਹ ਜਿਹੜੇ ਗ੍ਰੰਥ ਨੇ ਵੇਦਾਂਤ ਆਦਿਕ, ਇਹ ਮੁੱਢਲੀ ਪੜ੍ਹਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ। ਮੇਰੇ ਵਿਦਿਆ ਗੁਰੂ ਇੰਨਾ ਵਿਦਵਾਨ ਨੇ, ਇੰਨੇ ਪੜ੍ਹੇ ਹੋਏ ਨੇ, ਕਹਿੰਦੇ ਹੁਣ ਜਾ ਕੇ ਸਾਰੀ ਉਮਰ ਉਹਨਾਂ ਨੂੰ ਪੜ੍ਹਦਿਆਂ ਲੰਘ ਗਈ 50-55 ਸਾਲ। ਕਹਿੰਦੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਥੋੜੀ ਥੋੜੀ ਸਮਝ ਆਉਣ ਲੱਗੀ ਹੈ, ਇੰਨਾ ਪੜ੍ਹਨ ਤੋਂ ਬਾਅਦ ਹੁਣ ਸਮਝ ਆਉਣ ਲੱਗੀ ਹੈ। ਤੇ ਪੜ੍ਹੇ ਕਿੰਨੇ ਕਿੰਨੇ, ਮੇਰੇ ਖਿਆਲ ਜਿਹੜੇ ਵੱਡੇ 10 ਚੱਕੇ ਟਰਾਲੇ ਹੁੰਦੇ ਨੇ, ਕਹਿੰਦੇ 2-3 ਟਰੱਕ ਭਰੇ ਹੋਣ ਗ੍ਰੰਥਾਂ ਦੇ, ਇੰਨੇ ਕੁ ਗ੍ਰੰਥ ਪੜ੍ਹ ਲਏ ਹੋਣੇ ਨੇ। ਔਰ ਉਹ ਕੱਲਾ ਕੱਲਾ ਗ੍ਰੰਥ ਉਹਨਾਂ ਨੂੰ ਯਾਦ ਵੀ ਹੈ, ਇਹਦੇ ਵਿੱਚ ਕੀ ਹੈ। ਫਿਰ ਇੰਨਾ ਕੁਝ ਪੜ੍ਹਨ ਤੋਂ ਬਾਅਦ ਕਹਿੰਦੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਸਮਝ ਆਉਣੀ ਸ਼ੁਰੂ ਹੋਈ। ਇੱਕ ਇੱਕ ਪੰਕਤੀ ਵਿੱਚ ਕਿੰਨਾ ਗੂੜ ਗਿਆਨ ਹੈ। ਉੱਥੇ ਆ ਕੇ ਤਾਂ ਬਿਰਤੀ ਬਿਲਕੁਲ ਹੀ ਸੁੰਨ ਮੁੰਨ ਹੋ ਜਾਂਦੀ ਹੈ, ਅਸੀਂ ਅਰਥ ਤਾਂ ਕਰ ਲੈਂਦੇ ਹਾਂ ਕਈ ਵਾਰ, ਕਿੰਨੀ ਵਾਰ ਹੀ ਅਰਥ ਕਰ ਲਏ ਹੋਣਗੇ। ਚੂੜਾ ਭੰਨ ਪਲੰਘ ਸਿਉ ਮੁੰਧੇ ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀ ਮੁੰਦੇ ਸੌ ਰਾਤੋ ਅਵਰਾਹ। ਔਰ ਉਹ ਕਿਹੜਾ ਚੂੜਾ ਹੈ, ਕਿਹੜਾ ਪਲੰਘ ਹੈ, ਉਦਾਂ ਤਾਂ ਅਰਥ ਕੀਤੇ ਹੋਣਗੇ ਵੀ ਅੰਤਸ਼ ਕਰਨ ਦੀਆਂ ਚਤੁਸ਼ਟਾ ਸਾਧਨ ਜਿਹੜੇ ਨੇ ਉਹ ਚਾਰ ਬਾਹੀਆਂ ਹਨ, ਫਿਰ ਉਹ ਪਲੰਘਾ ਹੈ ਜੀ, ਉਹ ਬਾਹਾਂ ਹਨ, ਉਹ ਭੰਨ ਦਿੱਤੀਆਂ। ਪਰ ਅਸਲੀ ਪ੍ਰਕਰਨ ਸਮਝ ਆਉਣਾ ਔਖਾ ਹੈ, ਕਿੰਨਾ ਡੂੰਘਾ ਵਿਸ਼ਾ ਹੈ। ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਰਨ ਅਨੁਰਾਗੀ, ਤ੍ਰੈ ਸੱਤ ਅੰਗੁਲ ਵਾਈ ਕਹੀ ਹੈ ਇਹ ਪੰਕਤੀਆਂ ਨੇ। ਉਹਦਾ ਅਰਥ ਤਾਂ ਕੀਤੇ ਹੋਣਗੇ ਟੀਕਿਆਂ ਵਿੱਚ, ਪਰ ਉਹ ਅਰਥ ਅਨੁਭਵ ਦੇ ਵਿੱਚ ਨਹੀਂ, ਸਾਡੇ ਉਦੋਂ ਤੱਕ ਨਹੀਂ ਸਮਝ ਆਉਣੇ। ਕਿੜਾ ਪਿੰਗਲਾ ਔਰ ਸੁਖਮਨਾ ਤੀਨ ਬਸਾਂ ਇਕ ਠਾਈ, ਬੇਣੀ ਸੰਗਮ ਤੈ ਪ੍ਰਾਗਮਨ ਮੱਜਨ ਕਰੈ ਤਥਾਈ। ਕਿੰਨੇ ਡੂੰਘੇ ਭਾਵ ਨੇ। ਇਦਾਂ ਬਹੁਤ ਸਾਰੀਆਂ ਪੰਕਤੀਆਂ ਨੇ ਗੁਰਬਾਣੀ ਦੀ, ਉਹਨਾਂ ਨੂੰ ਪੜ੍ਹਨ ਲਈ ਇਹ ਗ੍ਰੰਥ ਜਿਹੜਾ ਗ੍ਰੰਥ ਆਦਿਕ ਨੇ ਇਹ ਪੜ੍ਹਨੇ ਪੈਂਦੇ ਨੇ। ਤੋ ਇੱਥੇ ਕਹਿੰਦੇ ਭਾਈ ਇਹ ਚਾਰ ਮਹਾਂਵਾਕ ਤੁਸੀਂ ਜਾਣ ਲਓ ਸਮਝ ਲਓ। ਹਾਂਜੀ
ਕੌਣ ਸ਼੍ਰੀ ਅਰਜਨ ਤੁਕੇ ਬਣਾਏ।
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਪਾਵਨ ਪੰਕਤੀਆਂ ਉਚਾਰਨ ਕੀਤੀਆਂ। ਭਾਈ ਦਇਆ ਸਿੰਘ ਜੀ ਕਹਿੰਦੇ ਹਨ
ਮਹਾਂਵਾਕ ਜਿਸ ਵਿਖੇ ਲਖਾਈ,
ਜਿਨ੍ਹਾਂ ਵਿਚ ਮਹਾਂਵਾਕ ਲਖਾਇਕ ਕੀਤੇ ਗਏ ਨੇ, ਮਹਾਂਵਾਕ ਦੱਸੇ ਗਏ ਨੇ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਅੱਗੇ ਉਚਾਰਨ ਕੀਤੀਆਂ ਨੇ ਪੰਕਤੀਆਂ। ਉਹ ਪੰਕਤੀਆਂ ਵੀ ਆ ਰਹੀਆਂ ਗੁਰਬਾਣੀ ਦੀਆਂ, ਕਿਹੜੀਆਂ ਕਿਹੜੀਆਂ ਪੰਕਤੀਆਂ। ਸਰਗੁਣ ਨਿਰਗੁਣ ਥਾਪੈ ਨਾਓ, ਦੋਹ ਮਿਲ ਇਕ ਹੈ ਕੀਨੋ ਥਾਓ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਜਿਵੇਂ ਇਗ ਹੈ ਨਿਰਗੁਣ ਉਗ ਹੈ ਸਰਗੁਣ, ਕੇਲ ਕਰਤ ਵਿਚ ਸਵਾਮੀ ਮੇਰਾ। ਉਹ ਪੰਕਤੀਆਂ ਅੱਗੇ ਗੁਰੂ ਅਰਜਨ ਦੇਵ ਸਾਹਿਬ ਦੀਆਂ ਉਚਾਰੀਆਂ ਹੋਈਆਂ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ, ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।